ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀਓ ਜੀ। ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜੈਸੇ ਮਾਲਾ ਮੇਰ ਪੋਇਤ ਸਭ ਉਪਰ ਕੈ, ਸਿਮਰਨ ਸੰਖਿਆ ਮੈਨਾ ਆਵਤ ਬਢਾਈ ਕੈ। ਜੈਸੇ ਬਿਰਖਨ ਬਿਖੈ ਪੇਖੀਐ ਸੇਬਲ ਉਚੋ, ਨਿਹਫਲ ਰਹਿਓ ਸੋ ਅਤ ਅਧਕਾਈ ਕੈ। ਜੈਸੇ ਚੀਲ ਪੰਛਨ ਮੈਂ ਉਡਤ ਆਕਾਸ਼ ਚਾਰੀ, ਫਿਰ ਮਿਰਤ ਪਿੰਜਰਨ ਉੱਚੋ ਮਤ ਪਾਈ ਕੈ। ਗਾਏ ਬੋ ਬਜਾਏ ਬੋ ਸੁਣਾਏ ਬੋ ਨ ਕਛੂ ਤੈਸੇ, ਗੁਰ ਉਪਦੇਸ਼ ਬਿਨਾ ਤ੍ਰਿਗ ਚਤੁਰਾਈ ਕੈ। ਹਮੈ ਨਵ ਨਾਲ ਵਿਰੋਧ ਹੈ, ਦੋਇ ਨ ਵਸ ਹੈ ਇਕ ਠਾਈ। ਹਮੈ ਵਿੱਚ ਸੇਵਾ ਨ ਹੋਵਈ, ਤਾਂ ਮਨ ਬਿਰਥਾ ਜਾਈ। ਜੇ ਮਿਲਣਾ ਹੈ ਸਤਿਗੁਰ ਨੂੰ ਧਾਰ ਗਰੀਬੀ ਮਨ ਤੇ, ਮਿਲਣਾ ਹੈ ਸਤਿਗੁਰ ਨੂੰ ਧਾਰ ਗਰੀਬੀ ਮਨ ਤੇ, ਮਿਲਣਾ ਸਤਿਗੁਰ ਨੂੰ। ਸਤਿਗੁਰ ਨੂੰ ਧਾਰ ਗਰੀਬੀ, ਮਿਲਣਾ ਜੇ ਸਤਿਗੁਰ ਨੂੰ ਧਾਰ ਗਰੀਬੀ ਮਨ ਤੇ। ਸਤਿਗੁਰ ਨੂੰ ਗਰੀਬੀ ਮੰਗ ਸਤਿਗੁਰ ਨੂੰ ਗਰੀਬੀ ਮੰਗ ਗਰੀਬੀ ਆਵੇ ਗੁਰਮਤ ਹਿਰਦੈ ਗਰੀਬੀ ਆਵੇ ਹਿਰਦੈ ਗਰੀਬੀ ਆਵੇ ਗੁਰਮਤ ਹਿਰਦੈ ਗਰੀਬੀ ਕੋਲ ਕਮਾਇਆ ਆਪਸ ਕੋਲ ਕਮਾਇਆ ਆਪਸ ਕੋਲ ਕਮਾਇਆ ਆਪਸ ਕੋਲ ਕਮਾਇਆ ਗਰੀਬੀ ਆਵੇ ਗੁਰਮਤ ਹਿਰਦੈ ਗਰੀਬੀ ਆਵੇ ਗਰੀਬੀ ਆਵੇ ਗੁਰਮਤ ਹਿਰਦੈ ਗਰੀਬੀ ਆਵੇ ਤਪ ਕਰਕੇ ਜਿਹੜ ਨੀਚ ਸਦਾਉਂਦੇ ਨੇ ਜਪ ਤਪ ਕਰਕੇ ਜਿਹੜ ਨੀਚ ਸਦਾਉਂਦੇ ਨੇ ਜਾਈਏ ਬਲਿਹਾਰ ਉਹਨਾਂ ਤੋਂ ਜਪ ਤਪ ਕਰਕੇ ਜਿਹੜ ਨੀਚ ਸਦਾਉਂਦੇ ਨੇ ਜਾਈਏ ਬਲਿਹਾਰ ਉਹਨਾਂ ਤੋਂ ਜਾਈਏ ਉਹਨਾਂ ਤੋਂ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ ਹੋਮੈ ਨਵ ਨਾਲ ਵਿਰੋਧ ਹੈ ਹੋਮੈ ਨਵ ਨਾਲ ਵਿਰੋਧ ਹੈ ਦੋਇ ਨ ਵਸ ਹੈ ਇਕ ਠਾਏ ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ ਮੇਰੀ ਮੇਰੀ ਨਾ ਕਰੀ ਹੋਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਕਰੀ ਹੋਏ ਮਨਾ ਮੇਰਿਆ ਉਹ ਮੇਰੀ ਵਾਲਾ ਕੋਈ ਨਾ
ਕੋਈ
करते करो सत्कारयोग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा और सात संगत जी दूरों नेड़ों चल के सतगुरु दे पावन चरणा विच हाजरियां भरन वास्ते पहुंचे हाँ। आओ कोई रसना बन जी न रवे, सब तो पहला सतगुरु की बख्शिश दोहराओ, प्यार नाल फतेह बुलाओ, बुलंद आवाज विच आखो जी वाहेगुरु जी का खालसा वाहेगुरु जी की फतेह। सब तो पहली बेनती वीरां दे चरणा च भी आ और भैणां दे चरणा च भी आ कि संगत नमस्कार कर रही है, रस्ते च ना कोई बैठे हो, जदों मत्था टेक भी लैणगे तां वी राह ना मल्लिओ। ओ संगतां ने वी आ जाणा है जिहड़े खंडे बाटे दा अमृत छक रहे ने, ते जदों आपां दौड़ दौड़ के अगे बैठने आ फिर ओह कल आप जी ने सुणिआ सी गुरसिख चार गल्लां तों परखिआ जांदा रहणी बहणी कहणी ते सहणी। बैठना किवें है, मत्था किवें टेकना है, अरदास च खलोना किवें है, पाठ करना किवें है, कल आप जी ने सुनिया। इस करके सतगुरां दे चरणा विच बैठण की भी मर्यादा है। दास ने कल अर्ज भैणा दे चरणा च भी कीती सी, कदे राड़ा साहब चले जाओ, उत्थे रहण वालियां ओ मातावां भैणा अज भी तुहानू नजर आउणगियां। उन्हां नूं कदे संगत विच बैठियां नूं वेखिओ, पता लगदा भी इन्हां ने संगत कीती होई। सिखिए हौली हौली, अज इदां शोर शराबा ना होवे, बस जिन्नी क संगत रह गई आ 5-7 मिंट मत्था टेक लैण दिओ। लगभग सारी संगत आ गई आ, मत्था टेक लिया सब ने, ते जिहड़े कुछ रह जाणगे उन्हां नूं आपां उदों नमस्कार करा देंगे जदों आनंद साहब पढ़िया जाएगा। बाकी कुछ प्रबंधकां नूं बेनती है भी उधर जिहड़ा लगा ना स्पीकर लंगर च, उहनूं बंद करा दिओ। जिहड़ा लंगर च स्पीकर लगा है उहदी आवाज़ इत्थों तक आउंदी है, हुण उहदी लोड़ नहीं क्योंकि संगत सारी इधर बह गई। आ के एक दो जने जा के उहनूं बंद करा दिओ, पहरेदार ध्यान दिओ, एक सिंह जा के उहनां नूं अर्ज कर दिओ। सो आओ नीचा अंदर नीच जात, नीची हूं वत नीच, नानक तिन कै संग साथ, वड्या स्यों क्या रीस। नीवें बनना बड़ा औखा है, ते कहिंदे जेड़ा मन नीवा कर लवे सतगुरु उहदे साथ ने। आखो
सतनाहा,
इतिहासक प्रमाण है, गुरु नानक साहब तुरे जा रहे सन नाल मरदाना, सामने कोई पंसारी का समान जिदा हुंदा दुकान ते वो वेचदा फिरदा है, सिर ते टोकरी चुकी है। महाराज कहिंदे ने रुक जा प्यारिया, रुक गया। उन्हें महाराज अगे टोकरी रखी है, महाराज जी समान लैना कुछ? सतगुरु कहिंदे नहीं, मैं समान नहीं लैणा, मैनूं इह दस तोलदा कादे नाल है, जोखना किवें में, तेरे कोल वट्टे किहड़े ने? उहने विखाए वट्टे, महाराज जी आ पंसेरी है जी, आ वट्टा महाराज 2 किलो दा, आ वट्टा 3 किलो दा, आ 1 सेर आ महाराज, आ अध सेर आ पाइया, आ अध पा, आ 200 ग्राम, आ 100 ग्राम, आ 50 ग्राम, एक सब तो छोटा वट्टा कहिंदा इस टंकी। आखो सतनाम, छटाकी छटाकी कहिंदे हो, ए है जी कहिंदे, बिल्कुल छोटा जा। महाराज जी ने जदों वट्टे निके जे नूं वेख्या, उहनूं मत्थे नाल लाया, ਮੱਥੇ ਲਾ ਕੇ ਕਹਿਣ ਲੱਗੇ ਧੰਨ ਹੈ ਧੰਨ ਹੈ ਜਿਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਕਹਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਨੇ ਜਿਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਕਹਾਇਆ ਭਾਈ ਤੂੰ ਧੰਨ ਹੈ। ਉਹ ਵੱਡੇ ਨੂੰ ਮੱਥੇ ਨਾਲ ਲਾਇਆ ਜਦੋਂ ਸਤਿਗੁਰਾਂ ਨੇ, ਤੇ ਉਹ ਜਿਹੜਾ ਵੇਚਦਾ ਫਿਰਦਾ ਸੀ ਨਾ, ਕਹਿਣ ਲੱਗਾ ਵੱਡਿਆਂ ਨਾਲ ਪ੍ਰੇਮ ਸਾਰੇ ਹੀ ਕਰਦੇ ਨੇ, ਛੋਟੇ ਨੂੰ ਧੰਨ ਕਹਿਣ ਵਾਲਾ ਵੀ ਧੰਨ ਹੀ ਹੋਣਾ। ਆਖੋ
ਸਤਨਾਮ।
ਵੱਡਿਆਂ ਦੀ ਸੋਭਾ ਸਾਰੇ ਕਰਦੇ ਨੇ, ਵੱਡਿਆਂ ਦੇ ਪਿੱਛੇ ਸਾਰੇ ਤੁਰਦੇ ਨੇ, ਇਹ ਨਿੱਕੇ ਜੇ ਦੀ ਸੋਭਾ ਕਰਨ ਵਾਲਾ ਵੀ ਧੰਨ ਹੀ ਜਾਪਦਾ। ਧੰਨ ਹੈ ਜਿਹਨੇ ਛੋਟਾ ਕਹਾਇਆ ਬਸ ਚਰਨਾਂ ਤੇ ਢਹਿ ਪਿਆ। ਕਹਿੰਦਾ ਮਹਾਰਾਜ ਇਹ ਛੋਟਾ ਹੈ ਤੇ ਮੈਂ ਇਦੂ ਵੀ ਛੋਟਾ। ਮਹਾਰਾਜ ਜੀ ਇਹਦੀ ਤੇ ਕਦਰ ਹੈ, ਮੇਰੀ ਦੁਨੀਆਂ ਚ ਕੋਈ ਕਦਰ ਨਹੀਂ। ਮਹਾਰਾਜ ਨੇ ਛਾਤੀ ਨਾਲ ਲਾ ਲਿਆ। ਕਹਿੰਦੇ ਨਹੀਂ ਪਿਆਰਿਆ, ਐਸਾ ਨਾ ਕਹੇ ਜਿਹਦਾ ਕੋਈ ਨਹੀਂ ਬਣਦਾ, ਕਾਲ ਪੁਰਖ ਉਹਦਾ ਬਣਦਾ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਤੇ ਧਿਆਨ ਦੇਣਾ, ਜਿੱਥੇ ਨੀਚ ਸੰਭਾਲੀ ਅਨ ਉਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਨੇ ਜਿੱਥੇ ਨੀਚਾਂ ਨੂੰ ਸੰਭਾਲਿਆ ਜਾਂਦਾ, ਜਿੱਥੇ ਛੋਟਿਆਂ ਦੀ ਕਦਰ ਕੀਤੀ ਜਾਂਦੀ ਹੈ, ਜਿੱਥੇ ਛੋਟਿਆਂ ਨੂੰ ਗਲ ਨਾਲ ਲਾਇਆ ਜਾਂਦਾ, ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੀ ਬਖਸ਼ਿਸ਼ ਵੀ ਉਹਨਾਂ ਤੇ ਹੀ ਹੁੰਦੀ ਆ। ਖੁਸ਼
ਸਤਨਾਮ।
ਜਿੱਥੇ ਨੀਚ ਸੰਭਾਲੇ ਜਾਂਦੇ ਨੇ, ਜਿੱਥੇ ਬੇਕਦਰਿਆਂ ਦੀ ਕਦਰ ਹੋਵੇ, ਜਿੱਥੇ ਨੀਚਾਂ ਨੂੰ ਉੱਚੇ ਚੁੱਕਿਆ ਜਾਏ, ਧਿਆਨ ਦੇਣਾ। ਭੈਣਾਂ ਨੂੰ ਬੇਨਤੀ, ਅੱਜ ਮੈਂ ਬੇਨਤੀ ਕਰ ਦਿੱਤੀ ਸੀ, ਹੁਣ ਵੇਖ ਲਓ ਤੁਹਾਡੀ ਮਰਜ਼ੀ ਆ। ਧਿਆਨ ਦਿਓ ਭੈਣੋ, ਬਸ ਜਿੱਥੇ ਹੁਣ ਬਹਿ ਗਏ ਹੋ ਹੁਣ ਨਾ ਉੱਠੋ ਕੋਈ ਪਿਛਲੇ ਪਾਸਿਓਂ। ਬਹੁਤ ਜਗ੍ਹਾ ਹੈ, ਪਿੱਛੇ ਤੱਕ ਪੰਡਾਲ ਬਹੁਤ ਖੁੱਲ੍ਹਾ ਹੈ। ਭੈਣਾਂ ਬੇਨਤੀ ਨੂੰ ਪ੍ਰਵਾਨ ਕਰਿਓ ਭਾਈ, ਆਪ ਜੀ ਦੇ ਚਰਨਾਂ 'ਚ ਬੇਨਤੀ ਹੋ ਰਹੀ। ਚਲੋ ਹੁਣ ਬੇਨਤੀ ਆ, ਜਿੱਥੇ ਬਹਿ ਗਏ ਹੋ ਹੁਣ ਨਾ ਹਿੱਲਿਓ। ਪਿੱਛੇ ਬੈਠੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਆ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਭਾਈ, ਹੁਣ ਨਾ ਅੱਗੇ ਅੱਗੇ ਆਓ, ਇੱਥੇ ਹੀ ਰੁਕ ਜਾਓ, ਜਿੱਥੇ ਬੈਠੇ ਹੋ ਬਸ ਇੱਥੇ ਜੰਮ ਕੇ ਬਹਿ ਜਾਓ, ਪਿਆਰ ਵਿੱਚ ਬੈਠ ਜਾਓ, ਧਿਆਨ ਜੋੜ ਕੇ ਰੱਖੋ। ਸਤਸੰਗ ਜੀ ਆਓ, ਇਕਾਗਰਤਾ ਬਣਾਓ। ਧੰਨ ਸਤਿਗੁਰੂ ਨਾਨਕ ਸਾਹਿਬ। ਛੋਟੇ ਜੇ ਵੱਟੇ ਨੂੰ ਮੱਥੇ ਨਾਲ ਲਾ ਲਿਆ, ਤੇ ਸਤਿਗੁਰਾਂ ਨੇ ਸਦਾ ਹੀ ਛੋਟਿਆਂ ਨੂੰ ਮੱਥੇ ਨਾਲ ਲਾਇਆ। ਜਿਨ੍ਹਾਂ ਨੂੰ ਲੋਕਾਂ ਨੇ ਦੁਰਕਾਰਿਆ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਸਤਿਕਾਰਿਆ। ਲਾਲੋ ਦੀ ਕੋਈ ਕਦਰ ਨਹੀਂ ਸੀ ਕਰਦਾ, ਪਰ ਮਹਾਰਾਜ ਕਹਿੰਦੇ ਲਾਲੋ ਤੇਰੀ ਛੱਪਰੀ ਮੈਨੂੰ ਬੜੀ ਸੋਹਣੀ ਲੱਗਦੀ, ਲਾਲੋ ਤੇਰੇ ਘਰ 'ਚ ਮੇਰਾ ਜੀ ਬੜਾ ਲੱਗਦਾ। ਕਈ ਕਈ ਦਿਨ ਕਈ ਵਾਰੀ ਆਏ ਮਹਾਰਾਜ ਉਹਦੇ ਘਰ, ਸਭ ਤੋਂ ਪਹਿਲਾਂ ਹੀ ਘਰ ਹੀ ਲਾਲੋ ਦੇ ਘਰ ਚਰਨ ਪਾਏ, ਲਾਲੋ ਤੇਰੀ ਛੱਪਰੀ ਬੜੀ ਸੋਹਣੀ, ਭਲੀ ਸੁਹਾਵੀ ਛੱਪਰੀ, ਜਾ ਮੈਂ ਗੁਣ ਗਾਏ, ਇਤ ਹੀ ਕਾਮਨਾ ਧੌਲ ਹਰ ਜਿੱਤ ਹਰ ਵਿਸਰਾਏ, ਇਹ ਤੇਰੀ ਛੱਪਰੀ ਬੜੀ ਸੋਹਣੀ ਲੱਗਦੀ। ਤੇ ਮਹਾਰਾਜ ਨੇ ਲਾਲੋ ਨੂੰ ਇੰਨਾ ਉੱਚਾ ਚੁੱਕਿਆ, ਇੰਨਾ ਉੱਚਾ ਚੁੱਕਿਆ, ਅੱਜ ਤੱਕ ਜਦੋਂ ਇਤਿਹਾਸ ਵਿੱਚ ਲਾਲੋ ਦਾ ਨਾਮ ਆ ਜਾਂਦਾ ਤੇ ਸਿਰ ਝੁਕ ਜਾਂਦਾ। ਧੰਨ ਸੀ ਭਾਈ ਲਾਲੋ, ਆਪੇ ਹੀ ਬੂਹਾ ਖੜਕਾ ਦਿੰਦੇ ਸੀ ਜਾ ਕੇ, ਤੇ ਇੱਥੇ ਹੀ ਬਸ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਉਸ ਲਾਲੋ ਦਾ ਨਾਮ ਆ ਗਿਆ। ਜਿੱਥੇ ਸਤਿਗੁਰਾਂ ਨੂੰ ਨਮਸਕਾਰ ਕਰਨੇ ਆ, ਜੋ ਉਸ ਲਾਲੋ ਦੇ ਅੱਗੇ ਵੀ ਸਿਰ ਝੁਕਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਮਹਾਰਾਜ ਨੇ ਆਖਿਆ। ਸੋ ਧਿਆਨ ਦੇਣਾ, ਨੀਚਾਂ ਨੂੰ ਸਤਿਕਾਰਿਆ। ਸਾਡਾ ਹਾਲ ਇਹ ਵੇ ਸੰਸਾਰ ਦਾ, ਇਹ ਫਿਦਰਤ ਹੈ ਸੰਸਾਰ ਦੀ, ਕਿਸੇ ਨੂੰ ਉੱਚਾ ਚੁੱਕਣਾ ਹੋਵੇ ਬੜਾ ਔਖਾ ਲੱਗਦਾ, ਕਿਸੇ ਨੂੰ ਮਾਨ ਦੇਣਾ ਹੋਵੇ ਬੜਾ ਔਖਾ ਲੱਗਦਾ। ਨਹੀਂ, ਜੇ ਇੱਕ ਨੂੰ ਸਤਿਕਾਰ ਦੇ ਤਾਂ ਦੂਜਾ ਰੁੱਸ ਜਾਏਗਾ, ਇੱਕ ਪ੍ਰਧਾਨ ਨੂੰ ਸਿਰ ਪਾਓ ਦੇ ਤਾਂ ਦੂਜਾ ਰੁੱਸ ਜਾਏਗਾ, ਇੱਕ ਸਰਪੰਚ ਦਾ ਨਾਂ ਲੈ ਤਾਂ ਦੂਜਾ ਰੁੱਸ ਜਾਏਗਾ। ਪਰ ਪੜ੍ਹੋ ਸਤਿਗੁਰਾਂ ਦੀ ਬਾਣੀ ਨੂੰ, ਸਤਸੰਗ ਜੀ, ਨੀਚੋਂ ਊਚ ਕਰੇ ਮੇਰਾ ਗੋਬਿੰਦ। ਭਗਤ ਜੀ ਕਹਿੰਦੇ ਨੇ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਸਾਨੂੰ ਤੇ ਡਰ ਵੀ ਦੂਜਾ ਰੁੱਸ ਜਾਏਗਾ, ਦੂਜਾ ਪ੍ਰਧਾਨ ਰੁੱਸ ਜਾਏਗਾ, ਦੂਜਾ ਸਰਪੰਚ ਰੁੱਸ ਜਾਏਗਾ, ਪਰ ਜੇ ਉਸ ਅਕਾਲ ਪੁਰਖ ਨੇ ਜਿਹਨੂੰ ਸੋਭਾ ਦੇਣੀ ਹੋਵੇ, ਜਿਹਨੂੰ ਮਾਨ ਸਤਿਕਾਰ ਦੇਣਾ ਹੋਵੇ, ਉਹਨੂੰ ਕਿਸੇ ਦਾ ਡਰ ਨਹੀਂ। ਜੇ ਉਹਨੇ ਕਿਸੇ ਨੂੰ ਵੱਡਿਆਂ ਕਰਨਾ ਤੇ ਕਰ ਹੀ ਦੇਣਾ। ਆਖੋ
ਸਤਨਾਮ।
ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਾ ਗੁਰਮੁਖੋ, ਲੋਕ ਭਾਵੇਂ ਜੋ ਮਰਜ਼ੀ ਕਰੀ ਜਾਣ, ਜੋ ਮਰਜ਼ੀ ਕਹੀ ਜਾਣ, ਜਿਹਨੂੰ ਉਹਨੇ ਵੱਡਾ ਚੁੱਕਣਾ ਕਰ ਹੀ ਦੇਣਾ, ਬਸ ਪਰਵਾਹ ਨਹੀਂ ਕਿਸੇ ਦੀ। ਅਸੀਂ ਸੌ ਵਾਰੀ ਸੋਚਦੇ ਹਾਂ ਵੀ ਇਹਦਾ ਨਾਲ ਲੈਣ ਲੱਗੇ ਹਾਂ ਵੀ ਕਿਤੇ ਦੂਜਾ ਹੀ ਨਾ ਰੁੱਸ ਪਏ, ਇਹਨੂੰ ਸਤਿਕਾਰ ਦੇਣ ਲੱਗੇ ਹਾਂ ਕਿਤੇ ਦੂਜਾ ਹੀ ਨਾ ਆਕੜ ਜਾਏ। ਪਰ ਸਤਿਗੁਰਾਂ ਨੇ ਜਿਹਨੂੰ ਮਾਣ ਦੇਣਾ, ਜਿਹਨੂੰ ਵੱਡਿਆਂ ਕਰਨਾ, ਕਰ ਹੀ ਦੇਣਾ। ਸਤਿਸੰਗਤ ਜੀ, ਇਸ ਕਰਕੇ ਆਪਾਂ ਵੀ ਵੱਡੇ ਹੋਈਏ ਤੇ ਕਿਵੇਂ ਹੋਣਾ? ਧਿਆਨ ਦੇਣਾ, ਮਾਇਆ ਕਰਕੇ, ਕੋਠੀਆਂ ਕਰਕੇ, ਪੈਸੇ ਕਰਕੇ ਕੋਈ ਵੱਡਾ ਨਹੀਂ ਹੁੰਦਾ। ਬਸ ਵੱਡੇ ਦੇ ਆਪਾਂ ਹੁਣ ਰੋਜ਼ ਉਸ ਅਕਾਲ ਪੁਰਖ ਨੂੰ ਵੱਡਾ ਵੱਡਾ ਕਹੀ ਜਾਈਏ, ਸਾਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋਣਾ। ਆਪਾਂ ਰੋਜ਼ ਪੜ੍ਹਨੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਤਿਸੰਗ ਜੀ, ਉਹ ਜੇ ਅਸੀਂ ਕਹੀ ਵੀ ਜਾਈਏ ਵੀ ਵੱਡਾ ਵੱਡਾ ਵੱਡਾ, ਉਹਨੇ ਵੱਡਾ ਨਹੀਂ ਹੋਣਾ। ਆਪਾਂ ਨਿੱਕਾ ਨਿੱਕਾ ਛੋਟਾ ਛੋਟਾ ਕਹੀ ਜਾਈਏ, ਉਹਨੇ ਛੋਟਾ ਨਹੀਂ ਹੋ ਜਾਣਾ। ਮਹਾਂਪੁਰਸ਼ ਦੱਸਦੇ ਆ, ਕਹਿੰਦੇ ਓਏ ਉਹਨੇ ਤੇ ਵੱਡਾ ਨਹੀਂ ਹੋਣਾ, ਪਰ ਵੱਡੇ ਨੂੰ ਵੱਡਾ ਵੱਡਾ ਕਹਿ ਕੇ ਅਸੀਂ ਜ਼ਰੂਰ ਵੱਡੇ ਹੋ ਜਾਵਾਂਗੇ। ਵੱਡੇ ਕੀਆਂ ਵਡਿਆਈਆਂ ਕਰਕੇ ਅਸੀਂ ਵੱਡੇ ਹੋਵਾਂਗੇ। ਕੋਈ ਵੀ ਆ ਭਾਵੇਂ ਸੰਸਾਰ ਦਾ, ਜਿਹਨੇ ਉਸ ਅਕਾਲ ਪੁਰਖ ਦੀ ਸੋਭਾ ਮਨੋਂ ਕੀਤੀ ਹੋਵੇ ਗੁਰਮੁਖੋ, ਉਹ ਵੱਡਾ ਹੋ ਹੀ ਜਾਣਾ, ਉਹਦਾ ਸਤਿਕਾਰ ਹੋਣਾ ਹੀ ਆ। ਕੋਈ ਹੋਵੇ ਭਾਵੇਂ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਉਹਨੂੰ ਵੱਡਾ ਆਖਿਆ, 50 ਸਾਲ ਆਖਿਆ, ਵੱਡੇ ਦੀਆਂ ਵਡਿਆਈਆਂ ਕੀਤੀਆਂ, ਵੱਡੇ ਦੇ ਗੁਣ ਗਾਏ, ਇਹ ਵੀ ਕਹਿ ਲਓ ਸੰਗਤਾਂ ਨੇ ਹੱਥਾਂ 'ਤੇ ਚੁੱਕਿਆ। ਸੰਤ ਬਾਬਾ ਅਤਰ ਸਿੰਘ ਜੀਆਂ ਨੇ ਘਾਲਣਾ ਘਾਲੀ, ਸੰਗਤਾਂ ਨੇ ਹੱਥਾਂ 'ਤੇ ਚੁੱਕਿਆ। ਵੱਡੇ ਕੀਆਂ ਵਡਿਆਈਆਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਕੀਤੀਆਂ, ਸੰਗਤਾਂ ਨੇ ਹੱਥਾਂ 'ਤੇ ਚੁੱਕਿਆ, ਉਹਨਾਂ ਦੇ ਪੈਰਾਂ ਥੱਲੇ ਹੱਥ ਦਿੱਤੇ, ਸਤਿਕਾਰ ਕੀਤਾ ਉਹਨਾਂ ਦਾ। ਕੋਈ ਹੋਵੇ ਭਾਵੇਂ ਇਸ ਰਾਹ 'ਤੇ ਤੁਰ ਪਵੇ, ਜਦੋਂ ਉਹਦੇ ਪਿਆਰ ਵਿੱਚ ਜੁੜ ਜਾਵਾਂਗੇ, ਮਨੋਂ ਜੁੜਾਂਗੇ, ਤੇ ਸਤਿਕਾਰ ਹੋਣਾ ਸੁਭਾਵਿਕ ਗੱਲ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਪਾਸੇ ਜੈ ਜੈਕਾਰ ਹੁੰਦੀ ਉਹਨਾਂ ਦੀ ਜਿਹੜੇ ਉਸ ਵੱਡੇ ਦੇ ਨਾਲ ਜੁੜ ਗਏ। ਸੋ ਆਓ ਯਤਨ ਕਰੀਏ, ਸਾਨੂੰ ਵੀ ਥੋੜ੍ਹਾ ਸਮਾਂ ਮਿਲ ਕੇ ਬੈਠਣ ਦਾ ਮਿਲਿਆ ਹੈ, ਧਿਆਨ ਦੇਣਾ। ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਸਦਾ ਗਾਓ, ਵੱਡੇ ਦੀਆਂ ਵਡਿਆਈਆਂ ਕਰੋ, ਘਰ 'ਚ ਵੀ ਕਰੋ, ਬਾਹਰ ਵੀ ਕਰੋ, ਪਰ ਜਿਹੜਾ ਸਾਧ ਸੰਗਤ ਵਿੱਚ ਮਿਲ ਕੇ ਵਡਿਆਈ ਕਰਨੇ ਆ ਨਾ, ਉਹਦੀ ਇਹਦਾ ਆਨੰਦ ਕੁਝ ਵੱਖਰਾ ਹੀ ਹੈ। ਮਿਲਵੇ ਕਿ ਮਹਿਮਾ ਵਰਨ ਨਾ ਸਕੋ ਨਾਨਕ ਪਰੇ ਪਰੀਲਾ, ਇਹ ਆਨੰਦ ਹੈ ਨਾ ਜਿਹੜਾ ਮਿਲ ਕੇ ਗਾਉਣ ਦਾ, ਮਿਲ ਕੇ ਇਹ ਬੜਾ ਵੱਖਰਾ ਜਿਹਾ। ਚਲੋ ਧਾਰਨਾ, ਕਈ ਪ੍ਰੇਮੀ ਇੱਦਾਂ ਦੇ ਵੀ ਹੈਗੇ ਆ ਸੰਸਾਰ 'ਚ ਜਿਹੜੇ ਇਹਦੀ ਵਿਰੋਧਤਾ ਵੀ ਕਰਦੇ ਆ, ਵੀ ਧਾਰਨਾ ਪੜ੍ਹਦੇ ਆ ਬਾਬੇ। ਕਈ ਇਹ ਵੀ ਮੈਂ ਸੁਣੇ ਨੇ ਕਹਿੰਦੇ ਵੀ ਇਹ ਕੱਚੀ ਬਾਣੀ ਆ। ਦਾਸ ਤੇ ਅਰਜ ਕਰਦਾ ਹੁੰਦਾ, ਗੁਰਮੁਖੋ ਗੁਰੂ ਪਿਆਰਿਓ, ਬਾਣੀ ਨੂੰ ਕੱਚੀ ਕਿਉਂ ਕਹਿੰਦੇ ਹੋ? ਬਾਣੀ ਤੇ ਪੱਕੀ ਹੋਈ ਆ, ਧਾਰਨਾ ਨੂੰ ਬਾਣੀ ਨਾ ਕਹੋ। ਆਖੋ ਸਤਨਾਮ। ਵਾਰ ਵਾਰ ਹੁੰਦੀ ਆ, ਕਵਿਤਾ ਕਵਿਤਾ ਹੁੰਦੀ ਆ, ਕਥਾ ਵੱਖਰੀ ਚੀਜ਼ ਆ, ਪਰ ਬਾਣੀ ਬਾਣੀ ਆ। ਬਾਣੀ ਨੂੰ ਕੱਚੀ ਨਾ ਕਹੋ, ਇਹ ਤੇ ਧਾਰਨਾ ਹੈ, ਧਾਰਨਾ ਬਾਣੀ ਨਹੀਂ, ਇਹ ਤੇ ਇੱਕ ਸਮਝਾਉਣ ਦਾ ਜ਼ਰੀਆ। ਤੇ ਸਤਸੰਗ ਜੀ, ਮੈਂ ਤੇ ਇੱਥੋਂ ਤੱਕ ਵੀ ਬੜੀ ਵਾਰੀ ਅਰਜ ਕੀਤੀ ਆ, ਮੈਨੂੰ ਇਹ ਦੱਸੋ ਇਸ ਧਾਰਨਾ ਨੇ ਕਿਸੇ ਦਾ ਜੀਵਨ ਵਿਗਾੜ ਦਿੱਤਾ? ਇਸ ਧਾਰਨਾ ਨੇ ਕਿਸੇ ਨੂੰ ਗੁਰੂ ਤੋਂ ਦੂਰ ਕਰ ਦਿੱਤਾ? ਇਸ ਧਾਰਨਾ ਨੇ ਕਿਸੇ ਨੂੰ ਨਸ਼ਿਆਂ ਵੱਲ ਨੂੰ ਪ੍ਰੇਰ ਦਿੱਤਾ? ਨਹੀਂ, ਤੁਹਾਨੂੰ ਇੱਕ ਨਹੀਂ, ਦੋ ਨਹੀਂ, ਸੈਂਕੜੇ ਹਜ਼ਾਰ ਲੱਖਾਂ ਮਿਲ ਜਾਣਗੇ ਜਿਹੜੇ ਕਹਿਣਗੇ ਅਸੀਂ ਸੰਤ ਬਾਬਾ ਈਸ਼ਰ ਸਿੰਘ ਦੀ ਸੰਗਤ ਕੀਤੀ, ਸੰਤ ਬਾਬਾ ਵਰਿਆਮ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਕੀਤੀ, ਅਸੀਂ ਬਾਬਾ ਆਨੰਦ ਸਿੰਘ ਜੀਆਂ ਦੀ ਸੰਗਤ ਕੀਤੀ, ਸਾਡਾ ਜੀਵਨ ਬਦਲ ਗਿਆ। ਧਾਰਨਾ ਇੱਕ ਸਮਝਾਉਣ ਦਾ ਜ਼ਰੀਆ ਹੈ, ਧਾਰਨਾ ਇੱਕ ਰਾਹ ਹੈ ਪਹੁੰਚਣਾ ਤੇ ਸਾਰਿਆਂ ਨੇ, ਮੰਜ਼ਿਲ ਤੇ ਸਾਡੀ ਇੱਕੋ ਹੀ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜੁੜਨਾ ਅਸੀਂ ਉਹਨਾਂ ਨਾਲ ਹੀ ਆ ਪਰ ਇੱਕ ਸੁਖੈਨ ਢੰਗ ਹੋਣ ਕਰਕੇ, ਸਿੱਧਾ ਸਿੱਧਾ ਜਿਹਾ ਢੰਗ ਹੋਣ ਕਰਕੇ ਜਿਹੜੇ ਧਾਰਨਾ ਹੌਲੀ ਹੌਲੀ ਪੜ੍ਹਨ ਲੱਗ ਜਾਂਦੇ ਨੇ, ਫਿਰ ਬਾਣੀ ਦੀ ਵੀ ਉਹਨਾਂ ਨੂੰ ਸਮਝ ਪੈਣ ਲੱਗ ਪੈਂਦੀ ਹੈ, ਫਿਰ ਬੈਠ ਕੇ ਸੁਣਦੇ ਵੀ ਨੇ। ਇਹ ਤੇ ਸ਼ੁਰੂਆਤ ਆ, ਇਹ ਤੇ ਪੜ੍ਹਾਈ ਸ਼ੁਰੂ ਦੀ ਆ, ਵੀ ਜਿਹੜੇ ਨਹੀਂ ਤੋਏ ਹੌਲੀ ਹੌਲੀ ਉਹਦੇ ਗੀਤ ਗਾਉਣ ਲੱਗਣ, ਪਹਿਲਾਂ ਸਿੱਧਾ ਸਿੱਧਾ ਗਾਉਣ, ਫਿਰ ਬਾਣੀ ਵੀ ਪੜ੍ਹਨ ਲੱਗ ਪੈਣਗੇ। ਆਖੋ ਸਤਨਾਮ। ਫਿਰ ਰਾਗੀ ਜਦੋਂ ਰਾਗ ਪੜਿਆ ਕਰੇਗਾ, ਨਾਲ ਨਾਲ ਬੋਲਿਆ ਕਰਨਗੇ। ਆਮ ਕਰਕੇ ਮੈਂ ਵੇਖਿਆ ਰਾਗੀ ਜੀ ਕੀਰਤਨ ਕਰਦੇ ਨੇ ਇਕੱਲੇ, ਸੰਗਤ ਨਹੀਂ ਬੋਲਦੀ ਨਾਲ, ਪਰ ਹੌਲੀ ਹੌਲੀ ਬੋਲਣ ਲੱਗ ਜਾਂਦੇ ਨੇ ਜਿਹੜੇ ਰੋਜ਼ ਹੌਲੀ ਹੌਲੀ। ਉੱਧਰ ਨੂੰ ਵੀ ਫਿਰ ਜਦੋਂ ਪ੍ਰੇਰਣਾ ਮਿਲ ਜਾਂਦੀ ਆ, ਕਿਰਪਾ ਹੋ ਜਾਂਦੀ, ਹੌਲੀ ਹੌਲੀ ਲਾਗ ਲੱਗ ਜਾਂਦੀ ਆ। ਇਸ ਕਰਕੇ ਭਾਈ ਸੰਤ ਬਾਬਾ ਆਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਖੇਤਾਂ ਦੇ ਵਿੱਚ ਜ਼ਿਮੀਦਾਰਾਂ ਨੇ ਹਲ ਵਾਹੁਣੇ, ਮਹਾਂਪੁਰਸ਼ਾਂ ਨੇ ਕਹਿਣਾ ਉਹ ਪਿਆਰਿਓ ਤੁਸੀਂ ਇਹ ਗੀਤ ਗਾਉਂਦੇ ਹੋ ਖੇਤਾਂ 'ਚ, ਨਾਲੇ ਰੇਹ ਪਾਉਂਦੇ ਹੋ, ਰੂੜੀਆਂ ਖਿਲਾਰਦੇ ਹੋ, ਤੇ ਪਿਆਰੇ ਉਹ ਪਾਣੀ ਲਾਉਂਦੇ ਹੋ ਮੋਢਿਆਂ ਤੇ, ਕਈਆਂ ਚੁੱਕੀਆਂ ਹੋਈਆਂ ਨੇ, ਤੇ ਤੁਸੀਂ ਆ ਜਿੱਥੇ ਦੁਨਿਆਵੀ ਗੀਤ ਗਾਉਂਦੇ ਹੋ ਨਾ, ਇਹਨਾਂ ਨੂੰ ਛੱਡ ਦਿਓ, ਲਓ ਤੁਸੀਂ ਏਦਾਂ ਧਾਰਨਾ ਪੜਿਆ ਕਰੋ। ਸੰਤ ਬਾਬਾ ਆਤਰ ਸਿੰਘ ਜੀ ਨੇ ਖੇਤਾਂ 'ਚ ਕੰਮ ਕਰਨ ਵਾਲੇ ਸਿੱਧੇ ਸਾਧੇ ਜ਼ਿਮੀਦਾਰਾਂ ਨੂੰ ਫਿਰ ਏਦਾਂ ਸੌਖਾ ਢੰਗ ਧਾਰਨਾ ਸਿਖਾਈਆਂ। ਪੜ੍ਹਦੇ ਸੀ ਲੋਕ, ਬੀਬੀਆਂ ਨੇ ਘਰਾਂ 'ਚ ਗੀਤ ਗਾਉਣੇ, ਤੇ ਮਹਾਂਪੁਰਖਾਂ ਨੇ ਉੱਥੇ ਜਾ ਕੇ ਵੀ ਘਰ ਘਰ ਜਾ ਕੇ ਇਹ ਹੋਕਾ ਲਾਇਆ। ਸੋ ਮੇਰੇ ਕਹਿਣ ਤੋਂ ਭਾਵ ਇਹ ਆ, ਜੁੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜਰੀਆ ਵਾਰ ਵੀ ਬਣ ਸਕਦੀ ਆ, ਜਰੀਆ ਕਵਿਤਾ ਵੀ ਬਣ ਸਕਦੀ ਆ, ਜਰੀਆ ਕਥਾ ਵੀ ਬਣ ਸਕਦੀ ਆ, ਤੇ ਜਰੀਆ ਧਾਰਨਾ ਵੀ ਬਣ ਸਕਦੀ ਆ। ਇਹ ਤੇ ਰਾਹ ਨੇ ਵੱਖੋ ਵੱਖਰੇ, ਆਪੋ ਆਪਣਾ ਢੰਗ ਆ, ਕੋਈ ਕਿਸੇ ਢੰਗ ਨਾਲ ਜੋੜਦਾ, ਕੋਈ ਕਿਸੇ ਢੰਗ ਨਾਲ ਜੋੜਦਾ। ਦੁਨੀਆਂ 'ਚੋਂ ਤੁਹਾਨੂੰ ਇੱਕ ਨਹੀਂ ਏਦਾਂ ਦਾ ਲੱਭੇਗਾ ਜਿਹੜਾ ਕਹੇਗਾ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਦੇ 50 ਸਾਲ ਦੇ ਕੀਰਤਨ ਵਿੱਚ ਉਹਨਾਂ ਦੀ ਆਹ ਧਾਰਨਾ ਨੇ ਮੇਰਾ ਜੀਵਨ ਵਿਗਾੜ ਦਿੱਤਾ, ਇਹ ਕਹਿਣਗੇ ਸਵਾਰ ਦਿੱਤਾ। ਆਖੋ ਸਤਨਾਮ। ਇਹਦੇ ਨਾਲ ਜੀਵਨ ਬਣਦੇ ਤੇ ਵੇਖੇ ਨੇ, ਅੰਮ੍ਰਿਤ ਛਕਦੇ ਤੇ ਵੇਖੇ ਨੇ, ਜੁੜਦੇ ਤੇ ਬਹੁਤ ਵੇਖੇ ਆ, ਪਰ ਟੁੱਟਦਾ ਨਹੀਂ ਕੋਈ ਵੇਖਿਆ। ਉਹਨਾਂ ਨੇ ਤੇ ਜੋੜਿਆ, ਜੋੜਨ ਦਾ ਢੰਗ ਹੈ। ਆਓ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਾਰੇ ਕਿਰਪਾ ਕਰਿਆ ਕਰੋ ਜੁੜਨ ਦਾ ਢੰਗ। ਜਿਵੇਂ ਹੁਣ ਰਾਤ ਦਾਸ ਨੇ ਜਪਜੀ ਸਾਹਿਬ ਬਾਰੇ ਬੇਨਤੀਆਂ ਕੀਤੀਆਂ ਸਨ, ਬਾਣੀ ਤੇ ਵੀ ਨਾਲ ਕਿਹਾ ਸੀ ਨਾ ਆਪ ਜੀ ਨੂੰ ਵੀ ਜਿਹੜਾ ਵੱਧ ਤੋਂ ਵੱਧ ਨਿਤਨੇਮ ਕਰਦਾ ਉਹ ਕਰੇ, ਵੱਧ ਤੋਂ ਵੱਧ ਬਾਣੀ ਪੜ੍ਹਦਾ ਹੋਰ ਪੜ੍ਹੇ, ਪਰ ਜਪਜੀ ਸਾਹਿਬ ਤੇ ਸ਼ੁਰੂ ਕਰੋ। ਜਿਹੜੇ ਉੱਕਾ ਹੀ ਨਹੀਂ ਕਰਦੇ ਉਹਨਾਂ ਦੀਆਂ ਬਾਹਾਂ ਖੜੀਆਂ ਕਰਾਈਆਂ ਸੀ, ਪਹਿਲੀ ਤੋਂ ਸ਼ੁਰੂ ਕਰਨਾ ਪੈਂਦਾ, ਸਿੱਧੇ ਹੀ ਐਮ ਏ 'ਚ ਨਹੀਂ ਜਾਇਆ ਜਾਂਦਾ। ਆਖੋ ਸਤਨਾਮ। ਜੇ ਆਪਾਂ ਕਹੀਏ ਵੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਸੀਂ ਅੱਜ ਹੀ ਪੜ੍ਹੋ, ਫਿਰ ਤੇ ਕਹਿਣਗੇ ਔਖਾ ਜੀ ਕੰਮ, ਅਸੀਂ ਨਹੀਂ ਪੜ੍ਹਦੇ। ਜਦੋਂ ਲਾਗ ਲੱਗ ਜਾਏਗੀ ਜਪਜੀ ਸਾਹਿਬ ਸ਼ੁਰੂ ਕਰ ਲੈਣਗੇ ਹੌਲੀ 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 ਹੌਲੀ, ਰਸ ਬਣ ਜਾਣਾ, ਆਪੇ ਹੀ ਤੁਰ ਪੈਣਗੇ। ਆਖੋ ਸਤਨਾਮ। ਸਿੱਧੂ ਐਮ ਏ ਦੀ ਪੜ੍ਹਾਈ ਨਾ ਕਰਾਓ, ਹੌਲੀ ਹੌਲੀ ਤੁਰਨਗੇ ਸਾਰੇ, ਹੌਲੀ ਹੌਲੀ ਜੁੜਨਗੇ ਪਹਿਲੀ ਤੋਂ। ਜਿੱਦਾਂ ਹੁਣ ਬਾਹਾਂ ਖੜੀਆਂ ਕੀਤੀਆਂ ਵਿੱਚ ਕਈਆਂ ਨੇ ਕੱਲ੍ਹ ਵੀ ਅਸੀਂ ਜਪਜੀ ਸਾਹਿਬ ਦਾ ਪਾਠ ਪ੍ਰਸ਼ਾਦ ਚਾਹ ਤੋਂ ਪਹਿਲਾਂ ਜ਼ਰੂਰ ਕਰਾਂਗੇ, ਜਪਜੀ ਸਾਹਿਬ ਦਾ ਹੀ ਮਹੱਤਮ ਕੱਲ੍ਹ ਸਾਰੇ ਦੀਵਾਨ 'ਚ ਇਹਦੇ ਆਲੇ ਦੁਆਲੇ ਘੁੰਮਦਾ ਰਿਹਾ ਕੰਮ, ਤੇ ਇਹ ਤੇ ਸ਼ੁਰੂਆਤ ਆ। ਜਪਜੀ ਸਾਹਿਬ ਸ਼ੁਰੂ ਕਰੋ ਹੌਲੀ ਹੌਲੀ, ਫਿਰ ਬਾਣੀ ਦਾ ਨਿਤਨੇਮ, ਭਾਗਾਂ ਵਾਲੇ ਨੇ ਉਹ ਜਿਹੜੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰਦੇ ਨੇ, ਇੱਕ ਨਹੀਂ ਬੜੀਆਂ ਕੈਸਟਾਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਵੀ ਇਹ ਹੈ ਰੱਬ ਦਾ ਸੁਨੇਹਾ, ਤੇ ਜੇ ਅਜੇ ਤੱਕ ਪੜ੍ਹਿਆ ਹੀ ਨਹੀਂ ਖੋਲ ਕੇ ਪੂਰਾ ਤੇ ਮੰਨਾਂਗੇ ਕਦੋਂ, ਜੇ ਅਜੇ ਤੱਕ ਵੇਖਿਆ ਹੀ ਨਹੀਂ ਵੀ ਸੁਨੇਹਾ ਕੀ ਆ ਅਸੀਂ ਮੰਨਾਂਗੇ ਕਦੋਂ। ਪਰ ਜਪਜੀ ਸਾਹਿਬ ਜਿਹੜਾ ਹੈ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਨਹੀਂ ਵੀ ਪੜ੍ਹ ਕੇ ਤੇ ਫਿਰ ਚਾਹ ਛਕੋਗੇ, ਫਿਰ 18-10-20 ਤੱਕ ਪੜ੍ਹੋਗੇ ਤੇ ਫਿਰ ਜਲ ਪਾਣੀ ਛਕੋਗੇ। ਗੱਲ ਤੇ ਸਿਰਫ ਇੰਨੀ ਸੀ ਵੀ ਅੰਦਰ ਚਾਹ ਤੇ ਪ੍ਰਸ਼ਾਦਾ ਕੁਛ ਵੀ ਜਾਣ ਤੋਂ ਪਹਿਲਾਂ, ਭੋਜਨ ਦਾ ਕਿਨਕਾ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਤੇਰੇ ਅੰਦਰ ਜਾਵੇ। ਆਖੋ ਸਤਨਾਮ। ਉਦੋਂ ਬਾਅਦ ਜਿੰਨਾ ਮਰਜ਼ੀ ਕਰੋ, ਉਦੋਂ ਵੱਧ ਤੋਂ ਵੱਧ ਜਿੰਨਾ ਮਰਜ਼ੀ ਕਰੋ। ਇਹ ਬੇਨਤੀ ਆਪ ਜੀ ਦੇ ਚਰਨਾਂ 'ਚ ਕੀਤੀ ਸੀ। ਮੇਰਾ ਖਿਆਲ ਸਿਰਫ ਇਹ ਨਹੀਂ ਸੀ ਕਿ 8 ਪੰਨਿਆਂ 'ਤੇ ਜੇ ਜਪਜੀਤ ਸਾਹਿਬ ਲਿਖਿਆ ਤੇ ਜਪਜੀਤ ਸਾਹਿਬ ਪੜ੍ਹੋ ਤੇ ਬਾਕੀ ਤੁਸੀਂ ਨਹੀਂ ਪੜ੍ਹਨੀ, ਇਹਦਾ ਭਾਵ ਇਹ ਨਹੀਂ ਸੀ। ਸਾਰੀ ਬਾਣੀ ਪੜ੍ਹੋ, ਡਟ ਕੇ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਜਿੰਨੀ ਪੜ੍ਹੋਗੇ ਓਨਾ ਹੀ ਭਲਾ ਹੋਏਗਾ, ਪਰ ਘੱਟ ਤੋਂ ਘੱਟ ਸਵੇਰੇ ਅੰਦਰ ਜਲ ਪਾਣੀ ਜਾਣ ਤੋਂ ਪਹਿਲਾਂ ਜਪਜੀਤ ਸਾਹਿਬ ਇੱਕ ਜ਼ਰੂਰ ਜਾਵੇ, ਇਹਦੇ 'ਤੇ ਬੇਨਤੀ ਕਰ ਰਿਹਾ ਸੀ। ਸਵਾਓ ਪਿਆਰ ਵਿੱਚ ਸਾਰਿਆਂ ਨੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਅੱਜ ਆਪਣਾ ਤੀਸਰਾ ਔਰ ਲਾਸਟ ਦੀਵਾਨ ਹੈ। ਪੂਰਾ ਪੂਰਾ ਲਾਹਾ ਲਈਏ। ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸਾਰੀ ਸੰਗਤ ਕਿਰਪਾ ਕਰਿਆ ਕਰੋ, ਜੋੜਨ ਦਾ ਯਤਨ ਕਰੀਏ। ਵੀਰ ਭਰਾ ਵੀ ਸਾਰੇ ਬੋਲੋ, ਭੈਣਾਂ ਆਪਣੀ ਵਾਰੀ ਨਾਲ ਬੋਲੋ। ਸੋ ਅੰਮ੍ਰਿਤ ਸੰਚਾਰ ਵੀ ਹੋਣਾ ਹੈ, ਸੰਗਤਾਂ ਨੇ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਉਣਾ ਹੈ। ਸਵਾਓ ਪਿਆਰ ਵਿੱਚ ਇਕਾਗਰਤਾ ਬਣਾ ਕੇ ਸਾਰੇ ਭਾਈ ਰਸਨਾ ਪਵਿੱਤਰ ਕਰੋ। ਠੰਡ ਦਾ ਮੌਸਮ ਹੈ ਅੱਜ, ਅੱਗੇ ਨਾਲੋਂ ਠੰਡ ਥੋੜ੍ਹੀ ਜ਼ਿਆਦਾ। ਮੈਂ ਤੇ ਹੁਣ ਅਸੀਂ ਤੇ ਗੱਡੀਆਂ 'ਚ ਆਈਦਾ ਤੇ ਜਦੋਂ ਸੰਗਤ ਨੂੰ ਟਰਾਲੀਆਂ ਵਿੱਚ ਜਾਂਦਿਆਂ ਵੇਖੀਦਾ, ਠਰੀਆਂ ਟਰਾਲੀਆਂ, ਠੰਡੀਆਂ ਟਰਾਲੀਆਂ ਵਿੱਚ ਬੈਠਿਆਂ, ਠੰਡੀ ਹਵਾ ਵੀ ਪੈਂਦੀ ਅੱਗੋਂ, ਤੇ ਇੱਥੇ ਹੀ ਬੱਸ ਨਹੀਂ 10-20 ਕਿਲੋਮੀਟਰ ਨਹੀਂ, ਇੱਥੇ 70-80 ਕਿਲੋਮੀਟਰ ਤੋਂ ਜਿਹੜੀਆਂ ਟਰਾਲੀਆਂ ਆਉਂਦੀਆਂ ਨੇ, ਜਦੋਂ ਰਸਤੇ 'ਚ ਜਾਂਦਿਆਂ ਉਹਨਾਂ ਨੂੰ ਵੇਖਣਾ ਤੇ ਇੱਕ ਵਾਰੀ ਹਿਰਦੇ 'ਚੋਂ ਆਵਾਜ਼ ਜ਼ਰੂਰ ਨਿਕਲਦੀ ਹੈ, ਧੰਨ ਸੱਚੇ ਪਾਤਸ਼ਾਹ, ਇਹ ਤੇਰੀ ਸਿੱਖੀ ਹੈ, ਇਹ ਤੇਰੇ ਲਾਏ ਹੋਏ ਬਾਗ ਦੇ ਬੂਟੇ ਦੇ ਫੁੱਲ ਨੇ, ਇਹ ਸੱਚੇ ਪਾਤਸ਼ਾਹ ਅਸੀਂ ਕਿਰਪਾ ਰੱਖੀ, ਇਹ ਕਦੇ ਮੁਰਝਾ ਨਾ ਜਾਣ, ਇਹ ਸਦਾ ਚੜ੍ਹਦੀ ਕਲਾ ਰਵੇ। ਇਹ ਪਿਆਰ ਨਹੀਂ ਤੇ ਹੋਰ ਕੀ ਹੈ, ਇਹ ਪ੍ਰੇਮ ਦੇ ਪ੍ਰਤੱਖ ਦਰਸ਼ਨ ਨੇ। ਸਤਿਸੰਗਤ ਜੀ, ਗੁਰੂ ਨਾਨਕ ਦੇ ਘਰ ਦਾ ਹੋਕਾ ਅੱਜ ਵੀ ਪਿਆਰ ਵਾਲੇ ਦੇ ਰਹੇ ਨੇ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਪ੍ਰਵਾਨ ਕਰਨ ਵਾਲਿਆਂ ਦੀ ਵੀ ਕਮੀ ਨਹੀਂ। ਆਖੋ ਸਤਨਾਮ। ਅੱਧੀ ਅੱਧੀ ਰਾਤ ਨੂੰ ਇੰਨੀ ਠੰਡ ਵਿੱਚ ਕੌਣ ਆਉਂਦਾ ਪਿਆਰ ਵਾਲੇ ਹੀ ਨਹੀਂ। ਜਿਹੜੇ ਬੱਚੇ ਸਾਰੀ ਸਾਰੀ ਰਾਤ ਰਜਾਈਆਂ 'ਚ ਸੌਣ ਵਾਲੇ, ਟੀਵੀ ਵੇਖਣ ਵਾਲੇ, ਜਿਹੜੇ 12-12 1-1 ਵਜੇ ਤੱਕ ਚੌਂਕੜੇ ਮਾਰ ਕੇ ਬੈਠ ਕੇ ਸੁਣਦੇ ਨੇ, ਪਿਆਰ ਨਹੀਂ ਤੇ ਹੋਰ ਕੀ ਬਾਈ, ਇਹ ਹੋਰ ਕੀ। ਇਹ ਸਤਿਗੁਰ ਦੀ ਮਿਹਰ, ਸਤਿਗੁਰ ਦੀ ਕਿਰਪਾ ਹੈ। ਭਾਗਾਂ ਵਾਲੇ ਸਮਝੀਏ ਆਪਣੇ ਆਪ ਨੂੰ, ਦੇਵਤੇ ਸਰੂਪ ਸੰਗਤਾਂ ਦੇ ਦਰਸ਼ਨ, ਇਹ ਵੀ ਕਹਿ ਲਓ ਵੀ ਗੁਰਸਿੱਖ ਦਾ ਤੇ ਦੇਵਤੇ ਵੀ ਮੁਕਾਬਲਾ ਨਹੀਂ ਕਰਦੇ। ਆਖੋ ਸਤਨਾਮ। ਉਹ ਤੇ ਖੁਦ ਸਮਝ ਲੋਚਦੇ ਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਇਸ ਦੇਹੀ ਕੋ ਸਿਮਰਹਿ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਧਿਆਨ ਦੇਣਾ, ਕਹਿੰਦੇ ਨੇ ਇਸ ਦੇਹੀ ਨੂੰ ਦੇਵਤੇ ਵੀ ਤਰਸਦੇ ਨੇ। ਦੇਵਤੇ, ਤੁਹਾਡਾ ਕੀ ਖਿਆਲ ਹੈ, ਉਹਨਾਂ ਦੀਆਂ ਦੇਹਾਂ ਨੂੰ ਤਰਸਦੇ ਨੇ ਜਿਹੜੇ ਰੋਜ਼ ਨਾਲੀ 'ਚ ਡਿੱਗਦੇ ਨੇ? ਉਹਨਾਂ ਦੀਆਂ ਦੇਹਾਂ ਨੂੰ ਤਰਸਦੇ ਨੇ ਜਿਹੜੇ ਰੋਜ਼ ਨਾਈ ਦੀ ਦੁਕਾਨ 'ਤੇ ਤੀਜੇ ਦਿਨ ਗੇੜਾ ਮਾਰਨਾ ਪੈਂਦਾ ਜਿਹਨਾਂ ਨੂੰ? ਉਹਨਾਂ ਦੀਆਂ ਦੇਹਾਂ ਨੂੰ ਤਰਸਦੇ ਨੇ ਦੇਵਤੇ ਜਿਹੜੇ ਰੋਜ਼ ਤੰਬਾਕੂ ਵਾਲੀਆਂ ਪੁੜੀਆਂ ਜੇਬ ਵਿੱਚ ਨੇ ਦਿਨ 'ਚ 20-20 ਵਾਰੀ? ਉਹਨਾਂ ਦੀਆਂ ਦੇਹਾਂ ਨੂੰ ਤਰਸਦੇ ਨੇ ਜਿਹੜੇ ਪਾਈਆ ਪਾਈਆ ਭੁੱਕੀ ਖਾਣ ਵਾਲੇ ਨੇ ਰੋਜ਼ ਦੇ? ਧਿਆਨ ਦੇਣਾ, ਦੇਹਾਂ ਨੂੰ ਤਰਸਦੇ ਨੇ ਦੇਵਤੇ, ਪਰ ਕਿਹੋ ਜਿਹੀਆਂ ਦੇਹਾਂ ਨੂੰ? ਉਹ ਦੇਹੀ ਜਿਹੋ ਜੀ ਭਗਤ ਪੂਰਨ ਸਿੰਘ ਜੀ ਦੀ ਸੀ, ਉਹ ਦੇਹੀ ਜਿਹੋ ਜੀ ਬਾਬੇ ਕਬੀਰ ਦੀ, ਬਾਬੇ ਫਰੀਦ ਦੀ, ਭਗਤ ਕਬੀਰ ਦੀ, ਭਗਤ ਧੰਨਾ ਜੀ ਵਰਗੇ, ਉਹ ਦੇਹੀ ਜਿਹੋ ਜੀ ਸੰਤ ਬਾਬਾ ਅਤਰ ਸਿੰਘ ਜੀ ਦੀ ਸੀ, ਉਹ ਦੇਹੀ ਜਿਹੋ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੀ। ਉਹ ਕਹਿੰਦੇ ਇੱਦਾਂ ਦੀ ਦੇਹੀ ਮਿਲੇ, ਇਹੋ ਜੀ ਦੇਹੀ ਨੂੰ ਤਰਸਦੇ ਆ। ਇਹ ਵਹਿਮ ਨਾ ਕਰਨਾ ਕਿ ਸਾਡੇ ਉਹ ਕਹਿਣਗੇ ਨਾ ਨਾ ਕੰਨਾਂ ਨੂੰ ਲਾਏ ਹੱਥ, ਆਹ ਜਿਹੜਾ ਗੰਦੀ ਨਾਲੀ 'ਚ ਡਿੱਗਿਆ, ਇਹੋ ਜੀ ਦੇਹੀ ਦੀ ਲੋੜ ਨਹੀਂ, ਜਿਹੜਾ 8 ਵਜੇ ਤੱਕ ਉੱਠ ਕੇ ਮੂੰਹ ਹੀ ਨਹੀਂ ਧੋਂਦਾ, ਮੈਨੂੰ ਇਹੋ ਜੀ ਦੇਹੀ ਦੀ ਲੋੜ ਨਹੀਂ, ਜਿਹਨੇ ਸ੍ਰੀ ਸਾਹਿਬ ਤੇ ਪਾਈ ਆ, ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਹੀ ਚਾਹ ਪੀ ਵੀ ਜਾਂਦਾ। ਦੇਵਤੇ ਕਹਿੰਦੇ ਨੇ ਇਹੋ ਜੀ ਦੇਹੀ ਦੀ ਲੋੜ ਨਹੀਂ। ਆਖੋ ਸਤਨਾਮ। ਜਿਹਨਾਂ ਦੀ ਬੁੱਧੀ ਤੇ ਦੈਂਤਾਂ ਦਾ ਕਬਜ਼ਾ ਹੈ, ਰਾਕਸ਼ਾਂ ਨੇ ਕਬਜ਼ਾ ਕੀਤਾ, ਉਹਨਾਂ ਨੂੰ ਇਹੋ ਜੀ ਦੇਹੀ ਦੀ ਲੋੜ ਨਹੀਂ। ਸੋ ਇਸ ਦੇਹੀ ਕੋ ਸਿਮਰੈ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆਓ ਲਾਹਾ ਲਈਏ। ਅਵਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਆਓ ਪਿਆਰ ਵਿੱਚ। ਮਾਨਸ ਦੇਹੀ ਤਾਂ ਸਬੱਬਾ ਨਾਲ ਮਿਲਦੀ ਹੈ, ਐਵੇਂ ਲਾਜਵਾ ਨਹੀਂ ਬੱਲਿਆ। ਮਾਨਸ ਦੇਹੀ ਤਾਂ ਸਬੱਬਾ ਨਾਲ ਮਿਲਦੀ ਹੈ, ਐਵੇਂ ਲਾਜਵਾ ਨਹੀਂ ਬੱਲਿਆ। ਮਿਲਕ ਮਿਲਦੀ ਹੈ ਐਵੇਂ ਨਾ ਦੁਆਰੀ। ਸਾਹਿਬ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਆਵੇ ਅੰਤ ਨਾ ਭਜਿਆ ਜਾਈ ਜਦੋਂ ਅੰਤ ਸਮਾਂ ਆ ਗਿਆ ਕਹਿੰਦੇ ਫੇਰ ਨਹੀਂ ਜਪਿਆ ਜਾਣਾ ਇੱਕ ਮਹਾਂਪੁਰਸ਼ਾਂ ਤੋਂ ਸੁਣਿਆ ਕਹਿੰਦੇ ਆਵੇ ਅੰਤ ਨਾ ਭਜਿਆ ਜਾਈ ਉਹ ਇਹਦਾ ਅਰਥ ਕਰਦੇ ਸੀ ਕਹਿੰਦੇ ਅੰਤ ਆ ਗਿਆ ਭੱਜਿਆ ਵੀ ਨਹੀਂ ਜਾਣਾ ਕਿਸੇ ਪਾਸੇ ਆਖੋ ਸਤਨਾਮ ਭੱਜਿਆ ਚਲੋ ਭੱਜਿਆ ਵੀ ਕਹਿ ਲਓ ਠੀਕ ਹੈ ਕੰਮ ਵੀ ਜਦੋਂ ਅੰਤ ਸਮਾਂ ਆ ਜਾਵੇ ਫਿਰ ਭੱਜਿਆ ਵੀ ਨਹੀਂ ਜਾਂਦਾ ਜੈਸੇ ਘਰ ਲੱਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉਦਮ ਜੈਤ ਪਦਵੀ ਨਾ ਪਾਈਏ ਜੈਸ ਨਿਸ ਸੋਵਤ ਸੰਗਾਤੀ ਚਲੇ ਜਾਤ ਪਾਛੇ ਭੌਰ ਭਏ ਭਾਰ ਬਾਂਧ ਚੱਲੇ ਕੱਤ ਜਾਈਏ ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ ਕਈ ਕਹਿੰਦੇ ਨਹੀਂ ਅਜੇ ਬੜਾ ਸਮਾਂ ਪਿਆ ਜਪ ਲਾਂਗੇ ਬਾਬਿਆਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਸਾਨੂੰ ਦੀਵਾਨ ਚੰਗੇ ਲੱਗਦੇ ਨੇ ਮਨ ਵੀ ਬਣਾਇਆ ਹੋਇਆ ਬਸ ਮੁੰਡੇ ਦਾ ਵਿਆਹ ਕਰਕੇ ਆਖੋ ਬਸ ਇੱਕੋ ਹੀ ਰਹਿ ਗਿਆ ਕੰਮ ਇਹ ਕੱਢ ਲਈਏ ਮੁੜ ਕੇ ਬਸ ਛਕ ਲਾਂਗੇ ਏਦਾਂ ਕਹਿੰਦੇ ਨੇ ਗਈ ਪਰ ਸਾਰਾ ਸਮਾਂ ਜੇ ਏਦਾਂ ਹੀ ਲੰਘਾਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਨੂੰ ਅੱਗ ਲੱਗ ਗਈ ਤੇ ਫਿਰ ਕਵੇਂ ਹੁਣ ਖੂਹ ਪੱਟਾਂ ਤੇ ਹੁਣ ਪਾਣੀ ਕੱਢਾਂ ਤੇ ਪਾਣੀ ਕੱਢ ਕੇ ਅੱਗ ਬੁਝਾਵਾਂ ਕਹਿੰਦੇ ਨਹੀਂ ਫਿਰ ਪਛਤਾਉਣਾ ਪੈਣਾ ਪਹਿਲਾਂ ਹੀ ਖੂਹ ਪੱਟ ਤਿਆਰੀ ਪਹਿਲਾਂ ਹੀ ਰੱਖ ਟਾਈਮ ਤੇ ਖੂਹ ਪੁੱਟ ਕੇ ਅੱਗ ਨਹੀਂ ਬੁਝਾਈ ਜਾਂਦੀ ਆਖੋ ਟਾਈਮ ਤੇ ਨਹੀਂ ਕੁਛ ਹੋਏਗਾ ਇਸੇ ਤਰ੍ਹਾਂ ਦੁਸ਼ਮਣ ਚੜ ਕੇ ਆ ਜਾਣ ਤੇ ਕਹੇ ਹੁਣ ਮੈਂ ਸ਼ਸਤਰ ਵਿੱਦਿਆ ਸਿੱਖਾਂ ਵਾਂ ਤੇ ਫਿਰ ਆ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਾਂ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਭਾਈ ਪਹਿਲਾਂ ਹੀ ਤਿਆਰੀ ਰੱਖ ਸ਼ਸਤਰ ਵਿੱਦਿਆ ਤੋਂ ਜਾਣੂ ਹੋਏਗਾ ਤਾਂ ਹੀ ਗੱਲ ਬਣੂ ਨਹੀਂ ਤੇ ਦੁਸ਼ਮਣਾਂ ਨੇ ਚੜ ਕੇ ਆ ਜਾਣਾ ਤੇਰੀ ਹਾਰ ਹੋਏਗੀ ਜਿੱਤ ਦੀ ਪਦਵੀ ਜੈਤ ਪਦਵੀ ਨਾ ਪਾਈਏ ਨਹੀਂ ਜਿੱਤ ਸਕਦਾ ਤੂੰ ਪਹਿਲਾਂ ਹੀ ਤੇ ਜੇ ਕਿਤੇ ਗਏ ਹੋਵੀਏ ਬੇਭੇਤਾ ਰਾਹ ਹੋਵੇ ਭੇਤ ਨਾ ਹੋਵੇ ਤੇ ਕਿਤੇ ਯਾਤਰਾ ਗਏ ਹੋਈਏ ਨਾਲ ਦੇ ਸਵੇਰੇ ਉੱਠ ਕੇ ਚਲੇ ਜਾਣ ਰਹਿ ਜਾਵੇ ਇਕੱਲਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸ ਨਿਸ ਸੋਵਤ ਸੰਗਾਤੀ ਚਲੇ ਜਾਤ ਨਾਲ ਦੇ ਚਲੇ ਗਏ ਪਛ ਭੌਰ ਭਏ ਰਹਿ ਗਿਆ ਇਕੱਲਾ ਭਾਰ ਬਾਂਧ ਸਮਾਨ ਚੁੱਕ ਕੇ ਚੱਲੇ ਕੱਤ ਜਾਈਏ ਕਿੱਧਰ ਨੂੰ ਜਾਊ ਪਹਿਲਾਂ ਹੀ ਉੱਠਣਾ ਪੈਣਾ ਹੈ ਪਹਿਲਾਂ ਹੀ ਮਿਹਨਤ ਕਰਨੀ ਪੈਣੀ ਹੈ ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ ਭਾਈ ਜੇ ਖੂਹ ਪਹਿਲਾਂ ਨਾ ਪੁੱਟਿਆ ਤੇ ਅੱਗ ਲੱਗ ਜਾਣੀ ਫਿਰ ਟਾਈਮ ਤੇ ਨਹੀਂ ਟਾਈਮ ਤੇ ਸ਼ਸਤਰ ਵਿੱਦਿਆ ਨਹੀਂ ਸਿੱਖੀ ਜਾਂਦੀ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਉਦੋਂ ਨਹੀਂ ਨਾਮ ਜਪਿਆ ਜਾਣਾ ਪਹਿਲਾਂ ਹੀ ਤਿਆਰੀ ਰੱਖੋ ਆਪਣੇ ਜੀਵਨ ਵਿੱਚ ਢਾਈ ਘੰਟੇ ਦਾ ਪਹਿਲਾਂ ਦਾ ਹੀ ਨਿਤਨੇਮ ਪੱਕਾ ਕਰ ਲਓ ਵੀ ਡੇਢ ਘੰਟਾ ਦੋ ਸਵੇਰੇ ਲਾਉਣੇ ਨੇ ਅੱਧਾ ਘੰਟਾ ਸ਼ਾਮ ਨੂੰ ਲਾਉਣਾ ਹੈ ਖਜ਼ਾਨਾ ਪਹਿਲਾਂ ਹੀ ਜਮ੍ਹਾਂ ਰੱਖੋ ਜੇ ਜਮਦੂਤ ਆ ਗਏ ਤਾਂ ਫਿਰ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਕਈ ਕਹਿੰਦੇ ਨੇ ਬਾ ਆ ਬੜੇਪਾ ਨਾਮ ਜਪਣ ਵਾਸਤੇ ਹੁੰਦਾ ਹੁਣ ਜਵਾਨਾਂ ਨੂੰ ਇਹ ਜਵਾਨੀ ਹੈ ਜੀ ਅਜੇ ਅਜੇ ਕਿੱਥੇ ਜੀ ਬਹੁਤ ਥਾਵਾਂ ਤੇ ਇੱਦਾਂ ਹੋਇਆ ਪਰ ਚਲੋ ਮੈਂ ਇਹ ਗੱਲ ਨਹੀਂ ਕਹਿੰਦਾ ਆਮ ਕਰਕੇ ਮੀਟਿੰਗਾਂ ਵੀ ਹੁੰਦੀਆਂ ਨੇ ਸੰਤ ਸਮਾਜ ਦੀਆਂ ਵੀ ਤੇ ਉੱਥੇ ਵੀ ਇੱਕ ਦਿਨ ਗਏ ਆਪਾਂ ਮੀਟਿੰਗ ਵਿੱਚ ਸਾਰੇ ਮਹਾਂਪੁਰਸ਼ ਇਕੱਠੇ ਹੋਏ ਸੀ ਥੋੜੇ ਦਿਨ ਹੋ ਗਏ ਨੇ ਜੋ ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ ਹੋ ਰਿਹਾ ਨਾ ਜੀ ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ ਫਤਿਹਗੜ੍ਹ ਸਾਹਿਬ 26 ਫਰਵਰੀ ਬਹੁਤ ਵੱਡਾ ਸਮਾਗਮ 18-20 ਕਿੱਲਿਆਂ 'ਚ ਪੰਡਾਲ ਸਾਰੇ ਮਹਾਂਪੁਰਸ਼ਾਂ ਦੀ ਉਹਦੇ 'ਚ ਹਾਜ਼ਰੀ ਲੱਖਾਂ ਸੰਗਤਾਂ ਨਤਮਸਤਕ ਹੋਣ ਵਾਸਤੇ ਸ਼ਹੀਦਾਂ ਦੀ ਧਰਤੀ 'ਤੇ ਪਹੁੰਚ ਰਹੀਆਂ ਆਪਾਂ ਸਾਰਿਆਂ ਨੇ ਜਾਣਨਾ ਦਾਸ ਨੇ ਵੀ ਜਾਣਨਾ ਉੱਥੇ 5-6 ਮੁੱਦਿਆਂ 'ਤੇ ਵਿਚਾਰ ਹੋਣੀ ਸੀ ਅਤੇ ਇਹ ਗੱਲ ਹੋਈ ਕਹਿੰਦੇ ਜੀ ਨੌਜਵਾਨਾਂ ਨੂੰ ਸੰਗਤ ਵਿੱਚ ਕਿਵੇਂ ਲੈ ਕੇ ਆਉਂਦਾ ਜਾਵੇ ਦੀਵਾਨਾਂ ਵਿੱਚ ਕਹਿੰਦੇ ਚਿੱਟੀਆਂ ਦਾੜੀਆਂ ਲਈ ਦਿਸਦੇ ਆ ਨੌਜਵਾਨ ਨਹੀਂ ਆਉਂਦੇ ਇਹ ਬੜੀ ਘਾਟ ਹੈ ਅਤੇ ਮੈਨੂੰ ਮਾਣ ਹੈ ਆਪਣੇ ਸਤਿਗੁਰਾਂ 'ਤੇ ਅਤੇ ਆਪ ਜੀ ਦੀਆਂ ਸੰਗਤਾਂ 'ਤੇ ਅਤੇ ਦਾਸ ਨੇ ਅਰਜ਼ ਕੀਤੀ ਮੈਂ ਕਿਹਾ ਬਾਬਾ ਜੀ ਪਤਾ ਨਹੀਂ ਤੁਸੀਂ ਸੱਚ ਬੋਲਦੇ ਹੋ ਵੀ ਮੈਨੂੰ ਤਾਂ ਪਤਾ ਨਹੀਂ ਦਾਸ ਨੂੰ 5-6 ਸਾਲ ਕੀਰਤਨ ਕਰਦੇ ਨੂੰ ਹਾਜ਼ਰੀ ਭਰਦੇ ਨੂੰ ਸੰਗਤਾਂ 'ਚ ਹੋ ਗਏ ਆ ਸਤਿਗੁਰੂ ਸੇਵਾ ਆਪਣੇ ਦਰ ਘਰ ਦੀ ਲੈ ਰਹੇ ਨੇ ਪਰ ਮੈਂ ਬਜ਼ੁਰਗਾਂ ਨਾਲੋਂ ਅਤੇ ਬੱਚਿਆਂ ਨਾਲੋਂ ਨੌਜਵਾਨਾਂ ਦੀ ਗਿਣਤੀ ਸਦਾ ਹੀ ਵਧੇਰੇ ਵੇਖੀ ਆਖੋ ਸਤਨਾ
ਸ਼੍ਰੀ ਵਾਹਿਗੁਰੂ
ਨੌਜਵਾਨਾਂ ਦੀ ਗਿਣਤੀ ਬਹੁਤ ਹੁੰਦੀ ਦੀਵਾਨਾਂ 'ਚ ਜੇ ਕਹੀਏ ਨਾ ਵੀ ਅੱਧੇ ਨੌਜਵਾਨ ਬੈਠੇ ਹੁੰਦੇ ਦੀਵਾਨ ਵਿੱਚ ਅੱਧੇ ਬਾਕੀ ਹੁੰਦੇ ਨੇ ਬਜ਼ੁਰਗ ਜਾਂ ਹੋਰ ਸਾਰੇ ਬੱਚੇ ਨੌਜਵਾਨਾਂ ਦੀ ਗਿਣਤੀ ਬਹੁਤ ਮਹਾਰਾਜ ਦੀ ਕਿਰਪਾ ਹੈ ਸਤਿਗੁਰ ਦੀ ਮਿਹਰ ਆ ਵੀ ਆਮ ਕਰਕੇ ਵੇਖੀਦਾ ਨਹੀਂ ਤੇ ਬਹੁਤ ਥਾਵਾਂ 'ਤੇ ਨਹੀਂ ਹੁੰਦੇ ਇਸ ਪਾਸੇ ਤੁਰਨ ਵਾਲੇ ਅਜੇ ਜੀ ਇਹ ਜਵਾਨੀ ਦਾ ਜੋਸ਼ ਇਹ ਰਵਣ ਅਵਸਥਾ ਦੱਸਿਆ ਇਹਨੂੰ ਵੀ ਇਹਨੂੰ ਰਵਣ ਅਵਸਥਾ ਕਹਿੰਦੇ ਨੇ 10 ਬਾਲ ਤਨ 20 ਰਵਣ ਰਵਣ ਅਵਸਥਾ ਕੀ ਹੁੰਦੀ ਹੈ ਜਿਹਦੇ ਵਿੱਚ 3 ਚੀਜ਼ਾਂ ਹੀ ਹੁੰਦੀਆਂ ਨੇ ਖਾਣਾ ਖੇਡਣਾ ਤੇ ਪਹਿਨਣਾ 3 ਚੀਜ਼ਾਂ ਰਵਣ 10 ਸਾਲ ਤੇ ਕਹਿੰਦੇ ਬਚਪਨ 'ਚ ਲੰਘ ਜਾਂਦੇ ਆ ਬੁਰੇ ਭਲੇ ਦੀ ਸੋਝੀ ਨਹੀਂ ਹੁੰਦੀ ਤੇ ਜਿਹੜੇ 10 ਤੋਂ 20 ਦੀ ਉਮਰ ਹੈ ਨਾ ਇਹਨੂੰ ਰਵਣ ਅਵਸਥਾ ਕਹਿੰਦੇ ਨੇ 3 ਚੀਜ਼ਾਂ ਦਾ ਹੀ ਧਿਆਨ ਹੁੰਦਾ ਬਹੁਤ 10 ਬਾਲ ਤਨ 20 ਰਵਣ ਤੀਸਾ ਕਾ ਸੁੰਦਰ ਕਹਾਵਾ 30 ਸਾਲ ਦੀ ਉਮਰ ਉਹ ਆ ਜਿਹਦੇ ਵਿੱਚ ਜਵਾਨੀ ਦਾ ਜੋਸ਼ ਤੇ ਕਹਿੰਦੇ ਨੇ ਉਦੋਂ ਮਾਂ ਪਿਓ ਦੀ ਨਹੀਂ ਮੰਨਦਾ ਰੱਬ ਦੀ ਕਿਤੇ ਮੰਨਣੀ ਆਖੋ ਸਤਨਾਮ ਮਾਂ ਪਿਓ ਦਾ ਵੀ ਚੇਤਾ ਭੁੱਲ ਜਾਂਦਾ ਫਿਰ ਰੱਬ ਕਿੱਥੇ ਜਿਨ੍ਹਾਂ ਤੇ ਕਿਰਪਾ ਹੋਵੇ ਇੱਕ ਗੱਲ ਧਿਆਨ 'ਚ ਰੱਖਣਾ ਗੁਰਮੁਖਾਂ ਦੇ ਉੱਤੇ ਗੱਲਾਂ ਲਾਗੂ ਨਹੀਂ ਹੁੰਦੀਆਂ ਕਮਾਈ ਵਾਲਿਆਂ 'ਤੇ ਗੁਰਸਿੱਖਾਂ ਗੁਰਮੁਖਾਂ 'ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਉਹਨਾਂ ਦੀ ਅਵਸਥਾ 'ਚ ਕੋਈ ਫਰਕ ਨਹੀਂ ਪੈਂਦਾ ਤੀਸਾ ਕਾ ਸੁੰਦਰ ਕਹਾਵਾ ਇਹ 30 ਸਾਲ 40 ਸੀ ਪੁਰ ਹੋਏ ਜਦੋਂ 40 ਸਾਲ ਦਾ ਹੋ ਜਾਏ ਤੇ ਮਹਾਰਾਜ ਜੀ ਕਹਿੰਦੇ ਨੇ ਪੂਰਾ ਹੋ ਜਾਂਦਾ ਅਸੀਂ ਤੇ ਮੰਨਦੇ ਹਾਂ ਬੰਦਾ ਮਰ ਗਿਆ ਤੇ ਪੂਰਾ ਹੋ ਗਿਆ ਪਰ ਸਤਿਗੁਰੂ ਕਹਿੰਦੇ ਨੇ ਜਦੋਂ 40 ਦਾ ਹੋ ਜਾਏ ਤੇ ਪੂਰਾ ਹੋ ਜਾਂਦਾ
ਪੂਰਾ ਉਦੋਂ ਬਾਅਦ ਸਰੀਰ ਦੀ ਤਾਕਤ ਨਹੀਂ ਵੱਧਦੀ ਮੋਟਾਪਾ ਵੱਧ ਜਾਂਦਾ ਚਰਬੀ ਵੱਧ ਜਾਂਦੀ ਆ ਪਰ ਜਿਹੜੀ ਸਰੀਰ ਦੀ ਤਾਕਤ ਹੈ ਨਾ ਉਹ 40 ਸਾਲ ਤੱਕ ਵੱਧਦੀ ਆ ਉਦੋਂ ਬਾਅਦ ਨਹੀਂ ਵੱਧਦੀ 40 ਸੀ ਪੁਰ ਹੋਏ 85 ਪੱਗ ਖਿੱਸਾ 50 ਸਾਲ ਦਾ ਹੋ ਗਿਆ ਤੇ ਕਹਿੰਦੇ ਪੱਗ ਖਿੱਸਾ ਤੁਰੇ ਜਾਂਦੇ ਹੋਈਏ ਵੱਟ ਵੱਟ ਤੇ ਪੈਰ ਖਿਸਕ ਜਾਏ ਤੇ ਥੱਲੇ ਨੂੰ ਆਵਾਂਗੇ ਬਨੇਰੇ ਤੇ ਤੁਰੇ ਜਾਓ ਕੋਠੇ ਤੇ ਪੈਰ ਖਿਸਕ ਜਾਏ ਥੱਲੇ ਨੂੰ ਆਵਾਂਗੇ ਜਦੋਂ 50 ਦਾ ਹੋ ਗਿਆ ਕਹਿੰਦੇ ਪੱਗ ਖਿੱਸਾ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਥੱਲੇ ਖਿਸਕ ਗਿਆ 60 ਕੇ ਬੁਢੇਪਾ ਆਵੇ ਜਿਹੜਾ ਬੰਦਾ 60 ਤੱਕ ਪਹੁੰਚ ਗਿਆ ਤੁਹਾਡੇ ਚੋਂ ਜਿਹੜੇ ਬੈਠੇ ਆ ਨਾ ਅੱਜ ਤੋਂ ਨੋਟ ਕਰ ਲਿਓ ਵੀ 60 ਸਾਲ ਦਾ ਜਦੋਂ ਹੋ ਗਿਆ ਤੇ ਆਪਣੇ ਆਪ ਨੂੰ ਇਹ ਕਹੋ ਵੀ ਹੁਣ ਮਨਾ ਬੁੱਢਾ ਹੋ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
60 ਸਾਲ ਦਾ ਜਿਹੜਾ ਹੋ ਗਿਆ ਉਹ ਬੁਢੇਪਾ ਆ ਗਿਆ ਇਹ ਦਾਸ ਦਾ ਨਹੀਂ ਇਹ ਸਾਡਾ ਸੰਸਾਰੀ ਲੋਕਾਂ ਦਾ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਵੀ 60 ਸਾਲ ਬੁਢੇਪਾ ਤੇ ਕਈ ਲੋਕ ਇੱਦਾਂ ਦੇ ਨੇ 60 ਸਾਲ 'ਚ ਧੌਲੇ ਆਉਣੇ ਦਾੜੀ ਚਿੱਟੀ ਹੋਣੀ ਅੱਜ ਕੱਲ੍ਹ ਤੇ ਕਮਜ਼ੋਰੀਆਂ ਨੇ ਨਿੱਕੇ ਨਿੱਕੇ ਬੱਚਿਆਂ ਦੇ ਧੌਲੇ ਆਈ ਜਾਂਦੇ ਹੌਲੀ ਹੌਲੀ ਫਰਕ ਪੈ ਰਿਹਾ ਕਮਜ਼ੋਰੀ ਕਾਰਨ ਤੇ 60 ਸਾਲ ਦੀ ਉਮਰ ਵਿੱਚ ਫਿਰ ਧੌਲੇ ਆਉਣੇ ਸ਼ੁਰੂ ਹੋ ਜਾਂਦੇ ਦਾੜਾ ਜਿਹੜਾ ਉਹ ਚਿੱਟਾ ਹੋਣਾ ਸ਼ੁਰੂ ਹੋ ਜਾਂਦਾ ਤੇ ਕਈ ਫਿਰ ਉਹਨੂੰ ਚਿੱਟੀ ਨੂੰ ਆਪਣੇ ਮਰਜ਼ੀ ਦੇ ਨਾਲ ਫਿਰ ਉਹਨੂੰ ਕਈ ਕਾਲੀ ਕਰ ਲੈਂਦੇ ਆ ਵੀ ਅਜੇ ਚਿੱਟੀ ਦੀ ਲੋੜ ਨਹੀਂ ਉਹਨੂੰ ਪਤਾ ਨਹੀਂ ਧਿਆਨ ਦੇਣਾ ਮੈਂ ਉਹਨਾਂ ਦੇ ਚਰਨਾਂ ਚਰਜ ਕਰਾਂਗਾ ਜਰਾ ਕਿ ਇਕਾਗਰਤਾ ਬਖਸ਼ੋ ਕਿ ਦਾੜਾ ਜਿਹੜਾ ਕਾਲਾ ਕਰਨਾ ਨਾ ਜੀ ਆਪਣੇ ਹੱਥ ਨਾਲ ਇਹਦੇ ਤੋਂ ਸੰਕੋਚ ਕਰੋ ਮਤ ਜਾਣੋ ਅਸੀਂ ਸੋਹਣੇ ਲੱਗਾਂਗੇ ਦਾੜੀ ਨੂੰ ਕਾਲੀ ਕਰਕੇ ਬਿਲਕੁਲ ਨਹੀਂ ਅੱਜ ਹਰੇਕ ਨੂੰ ਪਤਾ ਹੈ ਵੀ ਇੱਕ ਕੁਦਰਤੀ ਕਾਲੇ ਇੱਕ ਕੀਤੇ ਹੋਏ ਫਰਕ ਹੈ ਲੱਖ ਛਪਾ ਲਓ ਪਤਾ ਲੱਗ ਜਾਂਦਾ ਵੀ ਇਹ ਕੁਦਰਤੀ ਨਹੀਂ ਇਹਨੇ ਦਾੜੀ ਕਾਲੀ ਕੀਤੀ ਹੋਈ ਹੈ ਇਹ ਨਹੀਂ ਕਰਨਾ ਕਿਉਂਕਿ ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਤਿਆਰ ਕਰਨੇ ਆ ਨਾ ਮਾਂ ਆਉਂਦੀ ਹੈ ਮੇਰੇ ਬੱਚੇ ਦੀ ਕੇਸਕੀ ਇੱਦਾਂ ਦੀ ਆ ਇਹਦੀ ਕਮੀਜ਼ ਇੱਦਾਂ ਦੀ ਹੋਣੀ ਚਾਹੀਦੀ ਆ ਚਲੋ ਜੋ ਵੀ ਅੱਗੇ ਪੈਂਟ ਵਗੈਰਾ ਇੱਦਾਂ ਦੀ ਪੱਗਾਂ ਬੰਨ ਦਿਓ ਮੈਚਿੰਗ ਕਰਕੇ ਨਾਲ ਵੀ ਇੱਦਾਂ ਦੇ ਨਾਲ ਇੱਦਾਂ ਦੇ ਕੱਪੜੇ ਜੱਚਦੇ ਨੇ ਇੱਦਾਂ ਦੇ ਸੂਟ ਇੱਦਾਂ ਦੇ ਬੂਟ ਜੱਚਦੇ ਨੇ ਆਪਾਂ ਨਹੀਂ ਜਿੱਦਾਂ ਜਾਂਦੇ ਵੇਦਾਂ ਦੇ ਵਸਤਰ ਪਾਓ ਇੱਦਾਂ ਦੀ ਫੱਬ ਬਣਦੀ ਹੈ ਤੇ ਸਤਿਗੁਰਾਂ ਨੇ ਉਸ ਅਕਾਲ ਪੁਰਖ ਨੇ ਇਹ ਜਿਹੜੇ ਕੇਸ ਚਿੱਟੇ ਕੀਤੇ ਨੇ ਇਹ ਸਾਡੀ ਚਮੜੀ ਨਾਲ ਮੈਚਿੰਗ ਕੀਤੀ ਆਖੋ
ਸਤਨਾਮ
ਜਦੋਂ ਕਾਲਿਆਂ ਦੀ ਲੋੜ ਸੀ ਕਾਲੇ ਲਾ ਦਿੱਤੇ 15-18 ਕੁ ਸਾਲ ਤੇ ਦਾੜਾ ਆਉਂਦਾ ਹੀ ਨਹੀਂ ਤੇ ਜੇ ਬੱਚੇ ਨੂੰ ਜੇ ਹੁਣ ਵੇਖੋ 10 ਸਾਲ ਦੇ ਨੂੰ ਦਾੜਾ ਅਜੇ ਕਿੱਦਾਂ ਦਾ ਲੱਗ ਨਹੀਂ ਆਇਆ ਨਕਲੀ ਦਾ ਕਦੇ ਨਕਲੀ ਦਾੜਾ ਬੱਚਾ ਲਾਵੇ ਬੜਾ ਉੱਪਰਾ ਲੱਗਦਾ ਉਹਨੂੰ ਨਹੀਂ ਆਏਗਾ ਦਾੜਾ 15-16 ਸਾਲ ਤੋਂ ਬਾਅਦ ਦਾੜਾ ਆਉਣਾ ਸ਼ੁਰੂ ਹੁੰਦਾ ਫਿਰ ਕਾਲੇ ਦੀ ਲੋੜ ਸੀ ਉਹਨੇ ਦਾੜਾ ਦਿੱਤਾ ਕਾਲਿਆਂ ਵਾਲਾਂ ਦੀ ਲੋੜ ਸੀ ਕਾਲੇ ਲਾਏ ਜਦੋਂ ਫਿਰ ਸਾਡੀ ਚਮੜੀ ਵਿੱਚ ਢਿੱਲਾਪਣ ਆਉਣਾ ਸ਼ੁਰੂ ਹੋ ਗਿਆ ਚਮੜੀ ਜਿਹੜੀ ਸੀ ਢਿਲਕਣੀ ਸ਼ੁਰੂ ਹੋ ਗਈ ਚਮੜੀ ਵਿੱਚ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਉਹਨੇ ਆਖਿਆ ਹੁਣ ਮੇਰੇ ਬੱਚੇ ਦੇ ਕੇਸ ਨੇ ਨਾ ਜਿਹੜੇ ਇਸ ਚਮੜੀ ਤੇ ਕਾਲੇ ਨਹੀਂ ਫੱਬਣੇ ਚਿੱਟੇ ਸੋਹਣੇ ਲੱਗਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਧ ਅੱਧੇ ਕਾਲੇ ਅੱਧੇ ਚਿੱਟੇ 10 ਕੁ ਸਾਲ ਤੇ ਇੱਦਾਂ ਹੀ ਲੰਘ ਜਾਂਦੇ ਅੱਧੇ ਕਾਲੇ ਅੱਧੇ ਚਿੱਟੇ 10 ਕੁ ਤੇ ਇੱਦਾਂ ਹੀ ਲੰਘ ਜਾਂਦੇ ਫਿਰ ਚਿੱਟਾ ਦਾੜਾ ਦੁੱਧ ਵਰਗਾ ਹੈ ਸਫੈਦ ਇਹ ਵੀ ਫਿਰ ਉਹਦੀ ਦਾਤ ਹੈ ਪਰ ਇਹ ਧਿਆਨ 'ਚ ਰੱਖੋ ਗੁਰੂ ਪਿਆਰਿਓ ਜਿੱਦਾਂ ਦਾ ਉਹਨੇ ਬਣਾ ਦਿੱਤਾ ਆਪਾਂ ਉਹਦੇ ਤੋਂ ਵੱਧ ਸਿਆਣੇ ਨਹੀਂ ਜਦੋਂ ਅਸੀਂ ਫਿਰ ਉਹਦੀ ਕੀਤੀ ਮੀਨਾਕਾਰੀ 'ਚ ਖਰਾਬੀ ਕਰਨੇ ਹਾਂ ਨਾ ਧਿਆਨ ਦੇਣਾ ਫਿਰ ਅਸੀਂ ਇਹ ਗੱਲ ਸਿੱਧ ਕਰ ਦਿੰਦੇ ਹਾਂ ਰੱਬਾ ਤੇਰੇ ਤੋਂ ਜ਼ਿਆਦਾ ਸਿਆਣਾ ਮੈਂ ਹਾਂ ਤੈਨੂੰ ਕੀ ਪਤਾ ਤੂੰ ਪਹਿਲਾਂ ਹੀ ਚਿੱਟੇ ਕਰਤੇ ਆਖੋ ਸਤਨਾਮ
ਵਾਹਿਗੁਰੂ
ਇਹ ਮੇਰੀ ਬੇਨਤੀ ਵੀਰਾਂ ਦੇ ਚਰਨਾਂ 'ਚ ਜਿੰਨੇ ਵੀਰ ਭਰਾ ਬੈਠੇ ਆ ਇਹ ਬੇਨਤੀ ਨੂੰ ਪ੍ਰਵਾਨ ਕਰੋ ਭੈਣਾਂ ਵੀ ਜੇ ਕੇਸ ਕਾਲੇ ਕਰਦੀਆਂ ਉੱਤੇ ਛੱਡ ਦਿਓ ਖੈੜਾ ਇਹਨਾਂ ਗੱਲਾਂ ਦਾ ਤੇ ਆਪ ਜੀ ਕਿਰਪਾ ਕਰੋ ਇੱਕ ਕੇਸ ਕੀ ਅੱਗੇ ਵੀ ਬੜੀ ਵਾਰੀ ਸੁਣਿਆ 1.25 ਮੀਟਰ ਦੀ ਕੇਸ ਕੀ ਬੰਨ ਲਓ ਉਹ 2 ਫਾਇਦੇ ਨੇ ਉਹਦੇ ਨੰਬਰ 1 ਕੇਸ ਸਿਰ ਟਕਿਆ ਰਹੇਗਾ 3 ਫਾਇਦੇ ਨੇ ਇੱਕ ਤੇ ਸਿਰ ਟਕਿਆ ਰਹੇਗਾ ਕੇਸਕੀ ਬੰਨੋ ਸਿਰਾਂ ਦੇ ਥੱਲਿਓਂ ਦੀ ਵਾਹਿਗੁਰੂ ਕੇਸ ਚੁੰਨੀ ਦੇ ਥੱਲਿਓਂ ਦੀ ਕੇਸਕੀ ਇੱਕ ਤੇ ਸਿਰ ਟਕਿਆ ਰਹੇਗਾ ਨੰਬਰ 2 ਕੰਘਾ ਨਹੀਂ ਟਿਕਦਾ ਬੀਬੀਆਂ ਦੇ ਸਿਰ ਚ, ਆਮ ਕਰਕੇ ਕੰਘਾ ਲਾਉਂਦੀਆਂ ਨੀ ਬੀਬੀਆਂ, ਪਰ ਜੇ ਉਹ ਕੰਘਾ ਟਿਕ ਜਾਏਗਾ ਸਿਰ ਵਿੱਚ ਉਹਦੇ ਕਰਕੇ ਕੇਸਕੀ ਬੰਨਣ ਕਰਕੇ, ਤੇ ਇਹਦਾ ਤੀਜਾ ਫਾਇਦਾ ਨੰਬਰ ਤਿੰਨ, ਇਹ ਫਾਇਦਾ ਕੀ, ਜਬ ਵੀ ਨਿਬੜ ਜੂ ਕਾ ਕੇਸ ਕਾਲੇ ਕਰਨ ਦਾ, ਥੱਲੇ ਕੀ ਪਤਾ ਵੀ ਕਾਲੇ ਆ ਕੇ ਚਿੱਟੇ ਆ, ਕੋ ਸਤਨਾ ਇਹ ਫਾਇਦੇ ਹੋ ਗਏ, ਤਿੰਨ ਫਾਇਦੇ ਹੋ ਗਏ ਬੀਬੀਆਂ ਤੇ ਅੰਮ੍ਰਿਤਧਾਰੀ ਭੈਣਾਂ ਤੇ, ਭਾ ਕੇਸਕੀਆਂ ਬੰਨ ਲਓ ਕਾਲੇ ਆ ਕੇ ਚਿੱਟੇ ਆ, ਫਿਰ ਕਿਹੜਾ ਵੇਖਣੇ ਕਿਸੇ, ਇਹ ਬੇਨਤੀ ਪ੍ਰਵਾਨ ਕਰਨੀ ਵੀ ਇਹਨਾਂ ਨੂੰ ਨਹੀਂ ਰੰਗਣਾ, ਧਿਆਨ ਦੇਣਾ ਸੱਠੀ ਕੇ, ਧਿਆਨ ਦਿਓ ਸੱਠੀ ਕੇ, ਬੋਲੋ ਸੱਠੀ ਕੇ ਬੁਢੇਪਾ ਆਵੇ, ਜਦੋਂ 60 ਸਾਲ ਦਾ ਹੋ ਗਿਆ ਤੇ ਬੁਢੇਪਾ ਆ ਗਿਆ, ਕਾਲੇ ਕੇਸ ਚੱਲੇ ਗਏ, ਮਹਾਂਪੁਰਸ਼ ਪੜ੍ਹਦੇ ਕਾਲ ਕੇਸ ਜਵਾਨੀ ਮਾਪੇ ਕਾਲ ਕੇਸ, ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ, ਕਾਲ ਕੇਸ ਜਵਾਨੀ ਮਾਪੇ ਓਏ, ਕਾਲ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ, ਮੁੜ ਕੇ ਆਉਣੇ ਨਾ ਜਵਾਨੀ ਮੁੜ ਕੇ ਆਉਣੀ ਤੇ ਨਾ ਕੇਸ ਮੁੜ ਕੇ ਆਉਣੇ, ਨਕਲੀ ਤੇ ਨਕਲੀ ਹੁੰਦਾ ਪਿਆ, ਇੱਕ ਕੁਦਰਤੀ ਇੱਕ ਨਕਲੀ, ਤੇ ਕਿਉਂ ਫਿਰ ਨਾਲੇ ਤੇ ਅਸੀਂ ਉਹਦੇ ਨਾਲ ਸ਼ਰੀਕਾ ਕਰਨੇ ਆ ਵੀ ਤੇਰੇ ਤੋਂ ਜ਼ਿਆਦਾ ਸਾਨੂੰ ਪਤਾ, ਬਸ ਜਿੱਦਾਂ ਦੋਨਾਂ ਨੇ ਬਣਾ ਦਿੱਤਾ ਉਦਾਂ ਹੀ ਠੀਕ, ਉਵੇਂ ਹੀ ਰੱਖੋ ਸੱਠੀ ਕੇ
ਬੁਢੇਪਾ ਆਵੇ,
ਬੁਢੇਪਾ ਆਵੇ, 60 ਸਾਲ ਦਾ ਹੋ ਗਿਆ ਤੇ ਬੁਢੇਪਾ ਆ ਗਿਆ, ਸੱਤਰ ਕਾ ਮਤਹੀਣ, ਜਦੋਂ 70 ਦਾ ਹੋ ਜਾਂਦਾ ਨਾ ਤੇ ਮਹਾਰਾਜ ਜੀ ਕਹਿੰਦੇ ਨੇ ਮਤਹੀਣ, ਬੱਚਿਆਂ ਵਾਲੀਆਂ ਗੱਲਾਂ ਲੱਗ ਪੈਂਦਾ ਕਰ। ਗੁਰਮੁਖਾਂ ਤੇ ਗੱਲਾਂ ਲਾਗੂ ਨਹੀਂ ਹੁੰਦੀਆਂ, ਗੁੱਸਾ ਨਾ ਕਰਿਓ। ਸਤਿਗੁਰਾਂ ਦਾ ਫੈਸਲਾ ਮੇਰਾ ਹੋਵੇ ਤੇ ਹੋ ਸਕਦਾ ਨਾਰਾਜ਼ ਹੋ ਜਾਓ ਤੁਸੀਂ, ਪਰ ਹੁਣ ਮਹਾਰਾਜ ਨੂੰ ਕੀ ਕਹੋਗੇ? ਆਖੋ ਸਤਨਾਮ। ਗੁਰੂ ਅਰਜਨ ਸਾਹਿਬ ਤੇ ਹੁਣ ਕਾਹਦਾ ਗੁੱਸਾ? ਕਹਿੰਦੇ ਨੇ ਸੱਤਰ ਕਾ
ਮਤਹੀਣ,
ਮਤਹੀਣ ਹੋਵੇ ਭਾਵੇਂ ਸਿਆਣਾ ਹੀ। ਤੇ ਬੱਚੇ ਕਹਿੰਦੇ ਨੇ ਬਾਪੂ ਤੈਨੂੰ ਕੀ ਪਤਾ, ਬੈਠਾ ਰਹੋ ਟਿਕ ਕੇ। ਆਖੋ ਸਤਨਾਮ। ਆਪਣੀਆਂ ਹੀ ਮਰਜ਼ੀਆਂ ਕਰਦੇ ਫਿਰ ਕੋਈ ਨੀ ਪੁੱਛਦਾ। ਸੱਤਰ ਕਾ
ਮਤਹੀਣ,
ਹਾਂਜੀ ਅਸੀਹਾਂ ਕਾ ਵਿਵਹਾਰ ਨਾ ਪਾਵੇ। ਜਦੋਂ ਅਸੀਆਂ ਦਾ ਹੋ ਜਾਂਦਾ ਫਿਰ ਕਹਿੰਦੇ ਕੰਮ ਕਾਰ ਨਹੀਂ ਹੁੰਦੇ। ਜਵਾਬ ਦੇ ਦਿੱਤਾ ਸਰੀਰ ਨੇ, ਹੱਥ ਪੈਰ ਜਵਾਬ ਦੇ ਜਾਂਦੇ, ਫਿਰ ਇਹ ਸਰੀਰ ਪਰਸੋਂ ਅਰਜ਼ ਕੀਤੀ ਸੀ ਇਹਨੂੰ ਜਿੰਨਾ ਮਰਜ਼ੀ ਸਾਂਭ ਸਾਂਭ ਰੱਖ ਲਓ। ਲੋਕਾਂ ਨੇ ਕੀ ਬਣਨਾ ਹੈ, ਜਿਹਨੂੰ ਗਰਮੀ ਤੋਂ ਵੀ ਬਚਾਇਆ, ਜਿਹਨੂੰ ਸਰਦੀ ਤੋਂ ਵੀ ਬਚਾਇਆ, ਜਿਹਦਾ ਪਲ ਪਲ ਧਿਆਨ ਰੱਖਿਆ, ਇਹ ਸਰੀਰ ਹੀ ਨਹੀਂ ਸਾਡਾ ਬਣਦਾ। ਬਥੇਰਾ ਬਾਹਰ ਨੂੰ ਕਹਿੰਦਾ ਵੀ ਉੱਠ, ਦਰੰਗ ਹੋ ਗਿਆ, ਦੂਜੀ ਹੱਥ ਨਾਲ ਠਾਉਂਦਾ ਸਾਨੂੰ ਉੱਠਦੀ ਹੋਈ ਨਹੀਂ। ਹੋਰਾਂ ਨੇ ਕੀ ਬਣਨਾ, ਸਰੀਰ ਹੀ ਨਹੀਂ ਬਣਦਾ। ਉਂਗਲਾਂ ਹੱਥ ਪੈਰ ਆ ਲੱਤ ਜਦੋਂ ਖੜ ਗਈ ਨਾ, ਵੇਖਿਆ ਨੀ ਦਰੰਗ ਵਾਲਿਆਂ ਨੂੰ, ਵੇਖਿਆ ਆਪ ਜੀ, ਉਹ ਵੇਖਦੇ ਹੋ ਲੱਤ ਬਾਂਹ ਖੜੀ ਹੋਈ ਆ ਤੇ ਬਥੇਰਾ ਜ਼ੋਰ ਲਾਉਂਦਾ ਚੁੱਕਣ ਦਾ, ਦੂਜੇ ਹੱਥ ਨਾਲ ਨਹੀਂ ਚੁੱਕੀ ਜਾਂਦੀ। ਬਸ ਇਹ ਸਰੀਰ ਹੀ ਸਾਡਾ ਨਾ ਬਣਿਆ, ਹੋਰਾਂ ਤੇ ਕੀ ਮਾਣ ਕਰੋਗੇ? ਜਿਹਨੂੰ ਇੰਨਾ ਸੰਭਾਲਿਆ, ਜਿਹਦੇ ਸੁੱਖ ਵਾਸਤੇ ਕੋਠੀ ਬਣਾਈ, ਜਿਹਦੇ ਸੁੱਖ ਵਾਸਤੇ ਬੈੱਡ ਲਿਆਂਦੇ, ਜਿਹਦੇ ਸੁੱਖ ਵਾਸਤੇ ਗੱਦੇ, ਜਿਹਦੇ ਸੁੱਖ ਵਾਸਤੇ ਇੰਨਾ ਕੁਟੰਬ, ਸਾਰਾ ਕੁਛ ਇਹਦੇ ਵਾਸਤੇ ਹੀ ਹੈ, ਇੰਨਾ ਕੁਝ ਕੀਤਾ, ਪਰ ਇਹ ਸਰੀਰ ਵੀ ਸਾਥ ਨਹੀਂ ਦਿੰਦਾ। ਬਥੇਰਾ ਜ਼ੋਰ ਲਾਓ, ਅੱਖਾਂ ਨੇ ਜਵਾਬ ਦੇ ਦੇਣਾ, ਵੇਖਣੋ ਬੰਦ, ਕੰਨ ਜਵਾਬ ਦੇ ਗਏ, ਹੱਥ ਪੈਰ ਜਵਾਬ ਦੇ ਗਏ, ਜੀਭ ਜਵਾਬ ਦੇ ਗਈ, ਦੰਦ ਟੁੱਟ ਟੁੱਟ ਡਿੱਗੀ ਜਾਂਦੇ ਨੇ। ਬਥੇਰਾ ਕਹਿ ਲਓ ਵੀ ਲੱਗਾ ਰਹੋ, ਨਹੀਂ ਲੱਗਣਗੇ। ਹੋਰਾਂ ਤੇ ਕੀ ਮਾਣ ਕਰੋਗੇ, ਸਾਡਾ ਸਰੀਰ ਹੀ ਛੱਡ ਕੇ ਚਲੇ ਜਾਂਦਾ। ਆਖੋ
ਸਤਨਾਮ। ਗੁਰੂ
ਨਾਲੇ ਜਿਉਂਦਿਆਂ ਨੂੰ ਹੀ ਛੱਡੀ ਜਾ ਰਿਹਾ, ਮਰਨ ਤੋਂ ਬਾਅਦ ਤੇ ਇੱਕ ਦਿਨ ਇਹਨੇ ਛੱਡਣਾ ਹੀ ਹੈ ਨਾ, ਉਦੋਂ ਤੇ ਛੱਡ ਹੀ ਜਾਣਾ ਸਭ ਕੁਝ, ਹੀ ਡੈਡ ਹੋ ਜਾਏਗਾ। ਪਰ ਇਹ ਤੇ ਪਹਿਲਾਂ ਹੀ ਛੱਡੀ ਜਾ ਰਿਹਾ, ਦੰਦ ਛੱਡ ਕੇ ਜਾ ਰਹੇ ਨੇ, ਅੱਖਾਂ ਛੱਡ ਕੇ ਜਾ ਰਹੀਆਂ ਨੇ, ਕੀ ਮਾਣ ਕਰੋਗੇ ਕਿਸੇ ਤੇ? ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਅਸੀਹਾਂ ਕਾ ਵਿਵਹਾਰ ਨਾ ਪਾਵੇ, ਅਸੀਹਾਂ ਕਾ ਵਿਵਹਾਰ ਨਾ ਪਾਵੇ, ਅੱਸੀ ਦਾ ਹੋ ਗਿਆ ਫਿਰ ਕੰਮ ਕਰ ਨਹੀਂ ਹੁੰਦਾ। ਸਰੀਰ ਜਵਾਬ ਦੇ ਗਿਆ, ਨਾ ਮੈਂ ਕਾ ਸਹਿਜਾ ਸੁਣੀ, ਹੋ ਗਿਆ 90 ਦਾ ਫਿਰ ਸੇਜ, ਫਿਰ ਕੰਮ ਕਰ ਨਹੀਂ, ਤੋਰਾ ਫੇਰਾ ਨਹੀਂ, ਸਭ ਬੰਦ, 90 ਦਾ ਹੋ ਗਿਆ। ਮੂਲ ਨਾ ਜਾਣਾ ਆਪ ਬਲ, ਮਹਾਰਾਜ ਜੀ ਕਹਿੰਦੇ ਨੇ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਧੌਲ ਹਰ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਬੜਾ ਢੂੰਡ ਕੇ ਵੇਖਿਆ ਜੇ ਪਿਆਰਿਓ, ਮੈਂ ਬੜਾ ਖੋਜਿਆ ਤੇ ਮੈਨੂੰ ਨਤੀਜਾ ਇਹ ਮਿਲਿਆ ਵੀ ਇਹ ਜਿਹੜਾ ਸੰਸਾਰ ਹੈ ਨਾ ਜੀ, ਇਹ ਤੇ ਧੂੰਏ ਦਾ ਬੱਦਲ ਹੈ, ਇਹ ਤੇ ਧੂੰਏ ਦੀ ਬਦਲੀ, ਤੇ ਧੂੰਏ ਦੇ ਬੱਦਲ ਵਿੱਚੋਂ ਕਦੇ ਬਾਰਿਸ਼ ਨਹੀਂ ਪੈਂਦੀ। ਧੂੰਏ ਦਾ ਬੱਦਲ ਤੇ ਖਾਲੀ ਹੁੰਦਾ, ਤੇ ਕਦੇ ਚਿਮਨੀ ਦੇ ਕੋਲ ਖਲੋ ਕੇ, ਭੱਠੇ ਦੇ ਕੋਲ ਖਲੋ ਕੇ ਵੇਖਿਓ ਜੇ, ਚਿਮਨੀ ਦੇ ਵਿੱਚੋਂ ਨਿਕਲਦਾ ਧੂੰਆਂ, ਭੱਠੇ ਚੋਂ ਧੂੰਆਂ ਨਿਕਲਦਾ ਹੈ, ਜਦੋਂ ਨਿਕਲਦਾ ਤੇ ਲੱਗਦਾ ਬੱਦਲ ਵਰਗਾ, ਪਰ ਜਿਉਂ ਜਿਉਂ ਉੱਪਰ ਨੂੰ ਜਾਈ ਜਾਂਦਾ ਖਿਲਰੀ ਜਾਂਦਾ ਹੈ, ਅਜੇ 100 ਫੁੱਟ ਉੱਪਰ ਨਹੀਂ ਜਾਂਦਾ ਤੇ ਬਿਲਕੁਲ ਦਿਸਣੋਂ ਵੀ ਬੰਦ ਹੋ ਜਾਂਦਾ। ਜਿਉਂ ਜਿਉਂ ਤਾਂ ਨੂੰ ਜਾਈ ਜਾਂਦਾ ਉਵੇਂ ਉਵੇਂ ਖਿਲਰੀ ਜਾਂਦਾ। ਸਾਡਾ ਸਰੀਰ ਵੀ ਜਿਉਂ ਜਿਉਂ ਮੌਤ ਤੋਂ ਮੌਤ ਦੇ ਨੇੜੇ ਜਾਈ ਜਾਂਦਾ ਖਿਲਰੀ ਜਾਂਦਾ ਖਿਲਰੀ ਜਾਂਦਾ। ਜਰ ਆਈ ਜੋਬਨ ਹਾਰ, ਪਰਸੋਂ ਅਰਜ਼ ਕੀਤੀ ਸੀ ਜਰ ਲੱਗ ਜਾ ਲੋਹੇ ਨੂੰ, ਸਮਿੰਟ ਜੁਦਾ ਤੇ ਸਰੀਆ ਜੁਦਾ, ਤੇ ਜਰ ਲੱਗ ਗਈ ਜਦੋਂ ਸਾਡੇ ਸਰੀਰ ਨੂੰ ਤੇ ਚੰਮ ਜੁਦਾ ਹੱਡੀਆਂ ਜੁਦਾ। ਆਖੋ
ਸਤਨਾਮ।
ਕਦੇ ਕਦੇ ਬਹੁਤੇ ਬਜ਼ੁਰਗ ਦੇ, ਬਹੁਤੇ ਬਜ਼ੁਰਗ ਦੇ ਚਮੜੀ ਨੂੰ ਵੇਖਿਓ, ਬਹੁਤੇ ਬਜ਼ੁਰਗ ਦੇ ਚੰਮ ਨੂੰ ਵੇਖਿਓ। ਕਦੇ ਬਾਪੂ ਬਹੁਤਾ ਹੋਵੇ ਨਾ 90 ਕੁ ਸਾਲਾਂ ਦਾ, 100 ਦਾ 80 ਦਾ, ਕਦੇ ਉਹਨੂੰ ਵੇਖੋਗੇ ਉਹਦੀ ਚਮੜੀ ਵੱਖਰੀ ਹੁੰਦੀ ਹੈ, ਹੱਡੀਆਂ ਵੱਖਰੀਆਂ ਹੁੰਦੀਆਂ। ਜਰ ਆਈ, ਜਰ ਸ਼ਬਦ ਵਰਤਿਆ, ਬੜੇਪੇ ਰੂਪੀ ਜਰ ਜਦੋਂ ਲੱਗ ਗਈ ਨਾ ਤੇ ਚਮੜੀ ਜੁਦਾ ਹੋ ਜਾਣੀ ਹੈ ਤੇ ਹੱਡੀਆਂ ਜੁਦਾ ਹੋ ਜਾਣੀਆਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਰਾ ਸੰਸਾਰ ਵੇਖ ਲਿਆ ਢੂੰਡ ਕੇ, ਨਤੀਜਾ ਇਹ ਨਿਕਲਿਆ ਧੂੰਏਂ ਦੀ ਬਦਲੀ ਹੈ, ਇੱਥੇ ਕੁਛ ਵੀ ਨਹੀਂ। ਪਰ ਆਓ ਇਹਨੂੰ ਸੰਭਾਲ ਲਈਏ। ਇਹ ਸਰੀਰ ਕੱਲ ਆਪ ਜੀ ਦੇ ਚਰਨਾਂ ਚਰਚ ਕੀਤੀ ਸੀ, ਸੇਵਾ ਕਰਨ ਵਾਸਤੇ ਮਿਲਿਆ, ਇਹ ਹੱਥ ਪੈਰ ਸੇਵਾ ਕਰਨ ਵਾਸਤੇ ਮਿਲਿਆ। ਤੇ ਸਾਡੇ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਪ ਕਮਰ ਕੱਸਾ ਕਰਕੇ ਸੇਵਾ ਕੀਤੀ ਹੈ ਤੇ ਆਖਿਆ ਗੁਰੂ ਪਿਆਰਿਓ ਇਹ ਸਰੀਰ ਨੂੰ ਕਿਵੇਂ ਵਾਹੁਣਾ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਰਾਜ ਜੀ ਮਹਾਂਪੁਰਸ਼, ਉਹਨਾਂ ਨੇ ਇੱਕ ਵਾਰੀ ਜਦੋਂ ਭੱਠਾ ਲਾਇਆ ਸੀ ਨਾ ਮਸਤਵਾਣਾ ਸਾਹਿਬ ਇੱਟਾਂ ਪਕਾਉਣ ਵਾਸਤੇ, ਸਾਰਾ ਸਾਰਾ ਦਿਨ ਕਮਰ ਕੱਸਾ ਕਰਕੇ ਤੇ ਲੱਕੜਾਂ ਪਾੜਦੇ ਰਹਿੰਦੇ ਸੀ। ਆਪ ਸੇਵਾਦਾਰਾਂ ਨੇ ਕਹਿਣਾ ਮਹਾਰਾਜ ਜੀ ਅਸੀਂ ਪਾੜ ਸੇਵਾ ਹੈਗੇ ਹਾਂ ਸੇਵਾਦਾਰ, ਸਾਡੀ ਲਾਓ ਡਿਊਟੀ। ਮਹਾਂਪੁਰਸ਼ਾਂ ਨੇ ਕਹਿਣਾ ਨਹੀਂ ਭਾਈ, ਇਹ ਤੋਂ ਜਿੰਨਾ ਕੰਮ ਲੈ ਲਿਆ ਜਾਏ ਚੰਗਾ ਹੈ, ਜਿੰਨਾ ਕੰਮ ਲੈ ਲਿਆ ਜਾਏ ਇਹਨੇ ਇੱਕ ਦਿਨ ਸੜ ਜਾਣਾ, ਇਹਨੇ ਇੱਕ ਦਿਨ ਸਵਾਹ ਹੋ ਜਾਣਾ, ਜਿੰਨਾ ਕੰਮ ਲੈ ਲਓ ਓਨਾ ਹੀ ਚੰਗਾ, ਤੇ ਉਹ ਵੀ ਗੁਰੂ ਕਰਦਾ। ਓਦਾਂ ਤੇ ਬਥੇਰਾ ਸਰੀਰ ਵਾਹੀਦੇ ਨੇ, ਆਪਾਂ ਵੀ ਬਥੇਰਾ ਵਾਹੁੰਦੇ, ਪਰ ਆਪਣੇ ਵਾਸਤੇ, ਘਰ ਦੇ ਧੰਦੇ ਧੰਧਾਰਾਂ ਵਾਸਤੇ, ਆਪਣੇ ਕੰਮ ਵਾਸਤੇ। ਖਿਮਾ ਕਰਨਾ, 18-18 ਘੰਟੇ ਅੱਜ ਗੱਡੀਆਂ ਦੇ ਡਰਾਈਵਰ ਗੱਡੀ ਤੇ ਚਲਾਉਂਦੇ ਨੇ, ਪਰ ਆਪਣੇ ਪਰਿਵਾਰ ਵਾਸਤੇ, ਆਪਣੇ ਬੱਚਿਆਂ ਵਾਸਤੇ। ਕੋਈ ਵਿਰਲਾ ਹੋਏਗਾ ਜਿਹੜਾ 18-18 ਸਾਲ ਗੁਰੂ ਦੀ ਸੇਵਾ, 18-18 ਘੰਟੇ ਗੁਰੂ ਦੀ ਸੇਵਾ 'ਚ, ਗੁਰੂ ਦੀ ਸੇਵਾ 'ਚ ਆਪਣੇ ਸਰੀਰ ਨੂੰ ਵਾਹੇ, ਵਾਹੇ ਆਪਣੇ ਸਰੀਰ ਨੂੰ, ਘਾਲਣਾ ਘਾਲੇ। ਫਰੀਦਾ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹਕਾਗ, ਅਜੇ ਸੁਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਸੁੱਕ ਦੇ ਵੇਖੇ ਨੇ ਫਿਕਰ ਮਾਰ ਗਏ, ਧੀਆਂ ਦਾ ਵਿਆਹ ਨਹੀਂ ਹੋ ਰਿਹਾ, ਰਿਸ਼ਤਾ ਨਹੀਂ ਹੋ ਰਿਹਾ। ਸੁੱਕ ਗਿਆ ਬਾਪੂ, ਸੁੱਕ ਗਿਆ ਬਾਪੂ, ਪੁੱਤ ਨਲਾਇਕ ਨਿਕਲਿਆ। ਸੁੱਕ ਗਿਆ ਬਾਪੂ, ਐਤਕੀ ਫਸਲ ਨਹੀਂ ਹੋਈ। ਸੁੱਕ ਗਿਆ ਬਾਪੂ, ਐਤਕੀ ਤਨਖਾਹ ਨਹੀਂ ਮਿਲੀ, ਘਾਟਾ ਪੈਂਦਾ ਜਾ ਰਿਹਾ। ਪਰ ਗੁਰਮੁਖੋ, ਕੋਈ ਵਿਰਲਾ ਹੋਏਗਾ ਜਿਹੜਾ ਸੁੱਕ ਜਾਏ, ਜਿਹਨੂੰ ਫਿਕਰ ਹੋਵੇ ਮੇਰੇ ਪੰਥ ਦਾ ਕੀ ਬਣੇਗਾ, ਸਾਡੀ ਸਿੱਖੀ ਦਾ ਕੀ ਬਣੇਗਾ। ਕੋਈ ਇੱਦਾਂ ਦਾ ਵੀ ਹੈ, ਧਿਆਨ ਦੇਣਾ। ਉਹ ਸਤਿਗੁਰਾਂ ਨੇ ਸਾਨੂੰ ਪੂਰਨੇ ਪਾਏ ਨੇ ਕਿ ਜੇ ਸਰੀਰ ਵਿੱਚ ਤਾਕਤ ਹੈ ਤੇ ਤਾਂ ਹੀ ਗੱਡੀਆਂ ਚੱਲਦੀਆਂ ਨੇ, ਸਰੀਰ ਵਿੱਚ ਜੇ ਤਾਕਤ ਹੈ ਤੇ ਤਾਂ ਹੀ ਹਲ ਵਾਹੁਣਾ ਹੈ, ਸਰੀਰ ਵਿੱਚ ਜੇ ਤਾਕਤ ਹੈ ਤੇ ਤਾਂ ਹੀ ਉਹ ਕਲੀਆਂ ਚਲਾਉਣਾ ਹੈ, ਤੇ ਜੇ ਸਰੀਰ ਵਿੱਚ ਤਾਕਤ ਹੈ ਸੇਵਾ ਤੇ ਸਿਮਰਨ ਵੀ ਹੋਣੀ ਹੋਣਾ ਹੈ। ਜਦੋਂ ਜਰ ਲੱਗ ਗਈ ਨਾ ਬੜੇਪੇ ਦੀ, ਬੜੇਪੇ ਦੀ ਜੇ ਜਰ ਲੱਗ ਗਈ ਤੇ ਫਿਰ ਤੇ ਗੁਰਮੁਖੋ ਜਪ ਤਪ ਨਹੀਂ ਹੁੰਦਾ, ਅੱਖਾਂ ਤੋਂ ਪੋਥੀ ਸਭ ਨਹੀਂ ਦਿਸਣੀ, ਫਿਰ ਸੰਗਤਾਂ ਦੇ ਭਾਂਡੇ ਨਹੀਂ ਮਾਂਜੇ ਜਾਣੇ। ਬੜੇ ਬਜ਼ੁਰਗ ਸਰੀਰ ਨੇ ਜਿਨ੍ਹਾਂ ਨੂੰ ਹੁਣ ਆ ਕੇ ਗਿਆਨ ਹੋਇਆ ਵੀ ਅੰਮ੍ਰਿਤ ਛਕਣਾ ਜ਼ਰੂਰੀ ਆ, ਅੰਮ੍ਰਿਤ ਛਕਣਾ ਬੜਾ ਜ਼ਰੂਰੀ ਆ, ਨਿਤਨੇਮ ਕਰਨਾ, ਸੇਵਾ ਕਰਨੀ ਸੀ, ਅੱਜ ਪਛਤਾਉਂਦੇ ਨੇ ਅੱਜ ਮੇਰੇ ਤੋਂ ਸੇਵਾ ਨਹੀਂ ਹੋ ਰਹੀ, ਅੱਜ ਮੇਰਾ ਸਰੀਰ ਨਹੀਂ ਕੰਮ ਕਰਦਾ, ਹੁਣ ਤੇ ਮੈਨੂੰ ਇੱਕ ਸੇਵਾ ਕਰਨ ਵਾਲਾ ਚਾਹੀਦਾ, ਹੁਣ ਨਹੀਂ ਮੈਂ ਸੇਵਾ ਕਰ ਸਕਦਾ। ਪਰ ਸਾਡੇ ਸਤਿਗੁਰਾਂ ਨੇ ਹੱਥੀਂ ਸੇਵਾ ਕਰਕੇ ਸਾਡੇ ਵਾਸਤੇ ਪੂਰਨੇ ਪਾਏ ਨੇ। ਗੁਰਸਿੱਖੋ, ਹੱਥੀਂ ਸੇਵਾ ਕਰਿਓ, ਇਹ ਸਰੀਰ ਨੂੰ ਗੁਰੂ ਕੀਆਂ ਸੰਗਤਾਂ ਦੀ ਸੇਵਾ ਵਿੱਚ ਵਾਹਿਆ ਜੇ। ਮਹਾਰਾਜ ਨੇ ਖੁਦ ਸੇਵਾਵਾਂ ਕੀਤੀਆਂ ਨੇ ਤੇ ਸਾਨੂੰ ਵੀ ਜਾਚ ਸਿਖਾਈ। ਧਿਆਨ ਦੇਣਾ ਗੁਰੂ ਪਿਆਰਿਓ,